ਆਓ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਸਤਿਗੁਰੂ ਫਰਮਾਉਂਦੇ ਨੇ ਧੰਨ ਗੁਰੂ ਅਮਰਦਾਸ ਜੀ ਮਾਝ ਰਾਗ ਦੇ ਵਿੱਚ ਤੀਸਰੇ ਪਾਤਸ਼ਾਹ ਮਹੱਲਾ ਤੀਜਾ ਗੁਰਮੁਖ ਮਿਲਾਏ ਮਿਲਾਏ ਆਪੇ ਕਾਲ ਨਾ ਜੋ ਹੈ ਦੁੱਖ ਨਾ ਸੰਤਾਪੇ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਫਰਮਾਉਂਦੇ ਨੇ ਗੁਰਮੁਖ ਜਿਹੜੇ ਨੇ ਆਪ ਵਾਹਿਗੁਰੂ ਨਾਲ ਪਹਿਲਾਂ ਮਿਲਦੇ ਨੇ, ਫਿਰ ਉਹ ਜਦੋਂ ਉਸ ਆਨੰਦ ਨੂੰ ਪ੍ਰਾਪਤ ਕਰਦੇ ਨੇ, ਜਦੋਂ ਉਹ ਦੇਖਦੇ ਨੇ ਮੈਂ ਇਸ ਖਜ਼ਾਨੇ ਦੀ ਖੋਜ ਕਰ ਲਈ ਹੈ ਅਤੇ ਮੇਰੇ ਨਾਲ ਦੇ ਸਾਰੇ ਲੋਕ ਬਹੁਤ ਦੁਖੀ ਨੇ, ਉਹ ਫਿਰ ਪਰਉਪਕਾਰੀ ਹੋ ਕੇ ਹੋਰਨਾਂ ਨੂੰ ਵੀ ਵਾਹਿਗੁਰੂ ਨਾਲ ਬੁਲਾਉਂਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਕਿ ਉਹਨਾਂ ਨੂੰ ਕਾਲ ਦੇਖਦਾ ਨਹੀਂ। ਕਾਲ ਨਾ ਜੋ ਹੈ, ਜੋ ਹੈ ਤੋਂ ਭਾਵ ਤਾੜ ਕੇ ਦੇਖਣਾ, ਔਖੇ ਹੋ ਕੇ ਦੇਖਣਾ, ਨਾ ਹੀ ਉਹਨਾਂ ਨੂੰ ਫਿਰ ਕੋਈ ਦੁੱਖ ਸਤਾਉਂਦਾ। ਇਸੇ ਕਰਕੇ ਉਹ ਚਾਹੁੰਦੇ ਨੇ ਕਿ ਸਾਰੀ ਸ੍ਰਿਸ਼ਟੀ ਦਾ ਭਲਾ ਕਰੀਏ। ਮੁਖੀ ਗੁਰਾਂ ਦਾ ਮਿਲਾਇਆ ਵਾਹਿਗੁਰੂ ਆਪੇ ਆ ਕੇ ਮਿਲਦਾ। ਫਿਰ ਗੁਰਮੁਖ ਦੇ ਦੋ ਭਾਵ ਨੇ ਇੱਥੇ, ਇੱਕ ਤਾਂ ਗੁਰਮੁਖ ਪਿਆਰੇ ਮਿਲੈ ਮਿਲਾਏ ਆਪੇ। ਸੋ ਮੁਖੀ ਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਵਾਹਿਗੁਰੂ ਮਿਲਦੇ ਨੇ, ਵਾਹਿਗੁਰੂ ਦੀ ਕਿਰਪਾ ਨਾਲ ਮੁਖੀ ਗੁਰੂ ਮਿਲਦੇ ਨੇ। ਇਹ ਆਪਸੀ ਸੰਬੰਧ ਹੈ ਦੋਨਾਂ ਦਾ। ਹਉ ਮੈਂ ਮਾਰ ਬੰਧਨ ਸਭ ਤੋੜੈ ਗੁਰਮੁਖ ਸ਼ਬਦ ਸੁਹਾਵਣਿਆ। ਗੁਰਮੁਖਾਂ ਨੇ ਹਉਮੈ ਨੂੰ ਮਾਰ ਕੇ ਆਪਣੇ ਅੰਦਰੋਂ ਸ਼ਬਦ ਦੇ ਨਾਲ, ਪਹਿਲਾਂ ਕਾਫੀ ਲੜਾਈ ਹੁੰਦੀ ਆਪਸ ਵਿੱਚ, ਜੰਗ ਹੁੰਦਾ ਪੰਜਾਂ ਦੇ ਨਾਲ, ਇਧਰੋਂ ਸ਼ਬਦ ਦੇ ਬਾਣ ਚੱਲਦੇ ਨੇ, ਉਧਰੋਂ ਵਿਕਾਰਾਂ ਦੇ ਬਾਣ ਚੱਲਦੇ ਨੇ, ਕਦੇ ਕ੍ਰੋਧ ਆਉਂਦਾ, ਕਦੇ ਹਉਮੈ, ਕਦੇ ਲਾਲਚ ਮੋਹ ਆ ਗਿਆ। ਇਹਨਾਂ ਦੀ ਬੜੀ ਤਕੜੀ ਫੌਜ ਹੈ ਆਪਸ ਵਿੱਚ। ਸੋ ਇਹ ਫਿਰ ਜਦੋਂ ਆਉਂਦੇ ਨੇ ਉਸ ਵਕਤ ਇਤਨਾ ਤਕੜਾ ਹਮਲਾ ਹੁੰਦਾ, ਕਈ ਵਾਰ ਪਛਾੜ ਕੇ ਉਹ ਸੁੱਟ ਦਿੰਦੇ ਨੇ, ਕਈ ਵਾਰ ਗੁਰਮੁਖ ਇਹਨਾਂ ਨੂੰ ਪਛਾੜ ਦਿੰਦੇ ਨੇ। ਪਰ ਗੁਰਮੁਖਾਂ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਕਰ ਕਮਲ ਹੁੰਦਾ। ਸਤਿਗੁਰੂ ਦੇ ਆਸਰੇ ਗੁਰਮੁਖ, ਇਹ ਜਿਹੜੀ ਮੋਹ ਅਤੇ ਵਿਵੇਕ ਦੀ ਜੰਗ ਮਹਾਰਾਜ ਦਸਵੇਂ ਪਾਤਸ਼ਾਹ ਨੇ ਲਿਖੀ ਹੈ, ਉਹ ਸਾਰੀ ਜੰਗ ਫਿਰ ਇਸ ਪ੍ਰਕਾਰ ਹੁੰਦੀ ਆ ਕਰਕੇ, ਉਹਦੇ ਵਿੱਚ ਫਿਰ ਸ਼ਬਦ ਦੇ ਨਾਲ ਉਹ ਹਉਮੈ ਮਾਰ ਕੇ ਸਾਰੇ ਬੰਧਨ ਤੋੜ ਦਿੰਦੇ ਨੇ, ਮਾਇਆ ਦੇ ਜੰਜਾਲ ਕੱਟ ਦਿੰਦੇ ਨੇ। ਗੁਰਾਂ ਦੀ ਕਿਰਪਾ ਨਾਲ ਉਹਨਾਂ ਨੂੰ ਸਮਝ ਲੱਗ ਜਾਂਦੀ ਹੈ ਕਿ ਇਹ ਖਾਮ ਖਾਂ ਦੇ ਬੰਧਨ ਨੇ ਮੇਰੇ, ਇਹਨਾਂ ਤੋਂ ਬਿਨਾਂ ਵੀ ਕੰਮ ਚੱਲ ਸਕਦਾ ਸੀ, ਇਹ ਖਾਮ ਖਾਂ ਬੰਧਨ ਪਾਏ ਹੋਏ ਨੇ ਮੈਨੂੰ, ਮਾਇਆ ਨੇ, ਕਲਯੁਗ ਨੇ, ਵਿਕਾਰਾਂ ਨੇ, ਉਹਨਾਂ ਨੇ ਇਹਨੂੰ ਇਸ ਚੱਕਰ 'ਚ ਪਾ ਕੇ ਰੱਖਿਆ ਹੋਇਆ ਸੀ ਕਿ ਜੇ ਤੂੰ ਐਂ ਕਰੇਗਾ ਤੇਰਾ ਬੁਰਾ ਹਾਲ ਹੋ ਜਾਏਗਾ, ਦੇਖੀ ਕਿਤੇ। ਸੋ ਭਾਈ ਰਘਵੀਰ ਸਿੰਘ ਬੀਰ ਜੀ ਨੇ ਜਿਵੇਂ ਇੱਕ ਪੁਸਤਕ ਲਿਖੀ ਆ ਰਮਜੀ ਕਹਾਣੀਆਂ, ਉਹਦੇ ਵਿੱਚ ਉਹਨਾਂ ਨੇ 10 ਕੁ ਕਹਾਣੀਆਂ ਇਸ ਤਰ੍ਹਾਂ ਦੀਆਂ ਬਣਾ ਕੇ ਲਿਖੀਆਂ ਨੇ। ਸੋ ਜਿਵੇਂ ਪਹਿਲੀ ਕਹਾਣੀ ਬਣਾ ਕੇ ਲਿਖੀ ਗੁਰਸਿੱਖ ਨੂੰ ਸਿੱਖਿਆ ਦੇਣ ਲਈ, ਵੀ ਪਰਮਾਤਮਾ ਦਾ ਨਾਂ ਲੈ ਕੇ, ਵੀ ਇੱਕ ਪ੍ਰਭੂ ਸਿੰਘ ਹੈ, ਉਹਦਾ ਇੱਕ ਪੁੱਤਰ ਹੈ, ਉਹਨੇ ਪੁੱਤਰ ਨੂੰ ਭੇਜਿਆ ਕਿਤੇ ਕੰਮ, ਬਹੁਤ ਸਾਰੀ ਪੂੰਜੀ ਦੇ ਕੇ, ਅੱਗਿਓਂ 5 ਠੱਗ ਮਿਲ ਗਏ, ਉਹਨਾਂ ਠੱਗਾਂ ਨੇ ਉਹਦੀ ਪੂੰਜੀ ਖੋਹ ਲਈ, ਫਿਰ ਉਹਨੂੰ ਉੱਥੇ ਇੱਕ ਗੁਰਮੁਖ ਸਿੰਘ ਜੀ ਮਿਲੇ, ਉਹ ਸਤਿਗੁਰੂ ਜੀ ਹਨ, ਫਿਰ ਉਹਨਾਂ ਨੂੰ ਸੰਤ ਮਹਾਤਮਾ ਮਿਲੇ, ਫਿਰ ਉਹਨੂੰ ਕਿਲ੍ਹਾ ਮਿਲ ਗਿਆ ਸੰਗਤ ਦਾ। ਇਸ ਤਰ੍ਹਾਂ ਕਰਕੇ ਭਾਈ ਰਘਵੀਰ ਸਿੰਘ ਬੀਰ ਨੇ ਆਪਣੀਆਂ ਪੁਸਤਕਾਂ ਬੰਦਗੀ ਨਾਵਾਂ, ਰਮਜੀ ਕਹਾਣੀਆਂ, ਹੋਰ ਬਹੁਤ ਸਾਰੀਆਂ, ਅਰਦਾਸ ਸ਼ਕਤੀ, ਬਹੁਤ ਅੱਛੀ ਨੌਲੇਜ ਦੇ ਨਾਲ ਆਤਮਕ ਸਾਇੰਸ ਦੀਆਂ ਪੁਸਤਕਾਂ ਹਨ। ਸੋ ਮਹਾਰਾਜ ਜੀ ਫਰਮਾਉਂਦੇ ਨੇ ਗੁਰਮੁਖ ਜਿਹੜੇ ਜਨ ਨੇ ਉਹ ਗੁਰਾਂ ਦੇ ਸ਼ਬਦ ਕਰਕੇ ਫਿਰ ਇਹ ਜੰਗ ਲੜ ਕੇ ਜਦੋਂ ਜੰਗ ਜਿੱਤ ਜਾਂਦੇ ਨੇ, ਅਬ ਤੋਂ ਜਾਏ ਚੜ੍ਹੇ ਸਿੰਘਾਸਨ ਮਿਲਹੈ ਸਾਰੰਗ ਪਾਣੀ ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਣੀ, ਫਿਰ ਉਹਨਾਂ ਉੱਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੋ ਜਾਂਦੀ ਹੈ। ਉਹ ਫਿਰ ਦੁਨੀਆਂ ਵਿੱਚ ਸੋਭਾ ਵਾਲੇ ਹੁੰਦੇ ਨੇ, ਉੱਜਲੇ ਮੁੱਖ ਹੁੰਦੇ ਨੇ, ਨਾਨਕ ਦੇ ਮੁੱਖ ਉਜਲੇ ਕੇਤੀ ਛੁੱਟੀ ਨਾਲ। ਇਸ ਤਰ੍ਹਾਂ ਉਹ ਦੁਨੀਆਂ ਨੂੰ ਹੋਰ ਨੂੰ ਵੀ ਤਾਰਦੇ ਨੇ ਔਰ ਕੇਤੀ ਛੁੱਟੀ ਨਾਲ ਹੋਰਨਾਂ ਜੀਵਾਂ ਦਾ ਵੀ ਭਲਾ ਕਰਦੇ ਨੇ। ਸੋ ਜਿਸ ਪ੍ਰਕਾਰ ਨਾਨਕ ਦੇ ਮੁੱਖ ਉਜਲੇ ਤਿੱਤ ਸੱਚਾ ਦਰਬਾਰ, ਸੱਚੇ ਦਰਬਾਰ ਦੇ ਵਿੱਚ ਵੀ ਮੁੱਖ ਉਜਲੇ ਹੁੰਦੇ ਨੇ। ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁੱਖ ਉਜਲ ਹੋਈ ਹੈ, ਨਿਤ ਧਿਆਈ ਹੈ ਹਰ ਪੁਰਖ ਨਿਰੰਜਨਾ। ਇਸ ਤਰ੍ਹਾਂ ਹਰ ਰੋਜ਼ ਜਾਪ ਜਪਣ ਦੇ ਨਾਲ ਉਹਨਾਂ ਦੇ ਮੁੱਖ ਉਜਲੇ ਹੋ ਜਾਂਦੇ ਨੇ ਸੰਸਾਰ ਦੇ ਅੰਦਰ, ਪਰਲੋਕ ਦੇ ਵਿੱਚ ਗੁਰਾਂ ਦੀ ਕਿਰਪਾ ਹੋ ਜਾਂਦੀ ਹੈ। ਓਂ ਵਾਰੀ ਜੀਉ ਵਾਰੀ ਹਰ ਹਰ ਨਾਮ ਸੁਹਾਵਣਿਆ। ਪਹਿਲਾਂ ਬਚਨ ਕੀਤਾ ਗੁਰਮੁਖ ਸ਼ਬਦ ਸੁਹਾਵਣਿਆ, ਹੁਣ ਉਹਨੂੰ ਹੋਰ ਸ਼ਾਬਾਸ਼ ਦਿੰਦੇ ਨੇ। ਕਹਿੰਦੇ ਮੈਂ ਉਹਨਾਂ ਤੋਂ ਤਨ ਕਰਕੇ ਵਾਰ ਨੇ ਜੀ ਚਿੱਤ ਕਰਕੇ ਬਲਿਹਾਰ ਜਾਂਦਾ, ਜਿਹੜੇ ਵਾਹਿਗੁਰੂ ਵਾਹਿਗੁਰੂ ਨਾਮ ਨੂੰ ਜਪ ਕੇ ਸੋਭਾ ਵਾਲੇ ਹੋਏ ਨੇ। ਗੁਰਮੁਖ ਗਾਵੈ ਗੁਰਮੁਖ ਨੱਚੈ, ਹਰ ਸੇਤੀ ਚਿੱਤ ਲਾਵਣਿਆ ਰਹਾਉ। ਗੁਰਮੁਖ ਰਾਗ ਵਿੱਚ ਪਾ ਕੇ ਕੀਰਤਨ 'ਚ ਪਾ ਕੇ ਹਰੀ ਜਸ ਨੂੰ ਗਾਇਨ ਕਰਦੇ ਨੇ। ਕੀਰਤਨ ਦੀ ਇੱਕ ਬਹੁਤ ਵੱਡੀ ਦਾਤ ਹੈ ਜੋ ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ ਕੀਤੀ ਹੈ। ਆਪ ਵੀ ਕੀਰਤਨ ਕਰਨਾ ਅਤੇ ਦੂਜੇ ਨੂੰ ਵੀ ਕੀਰਤਨ ਕਰਕੇ ਸੁਣਾਉਣਾ, ਇਹ ਸਤਿਗੁਰੂ ਮਹਾਰਾਜ ਨੇ ਆਪਣੇ 'ਤੇ ਬਖਸ਼ਿਸ਼ਾਂ ਕੀਤੀਆਂ ਨੇ। ਨੱਚਦੇ ਹੋਏ ਵੀ ਗੁਰਮੁਖ ਹਰੀ ਦੇ ਗੁਣਾਂ ਨੂੰ ਗਾਉਂਦੇ ਨੇ। ਨਾਚਾ ਦਾ ਅਰਥ ਹੈ ਸਤ ਅਤੇ ਅਸਤ ਦਾ, ਨਾਚਾ ਹੁੰਦਾ ਨਿਰਣਾ ਕਰਨਾ। ਵਾਹਿਗੁਰੂ ਨਾਲ ਚਿੱਤ ਬਿਰਤੀ ਨੂੰ ਲਾਉਂਦੇ ਨੇ। ਹਰ ਸੇਤੀ ਚਿੱਤ ਲਾਵਣਿਆ ਰਹਾਓ, ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਗੁਰਮੁਖ ਜੀਵੈ ਮਰੈ ਪਰਵਾਣ, ਆਰਜਾ ਨਾ ਚੀਜੈ ਸ਼ਬਦ ਪਛਾਣ। ਗੁਰਮੁਖਾਂ ਦਾ ਜਿਹੜਾ ਜਿਉਣਾ ਮਰਨਾ ਉਹ ਪ੍ਰਵਾਣ ਹੀ ਹੈ। ਜੀਵਤ ਭਾਵ ਤੋਂ ਮਰ ਕੇ ਗੁਰਮੁਖ ਪ੍ਰਮਾਣਨੀਕ ਹੋਏ ਨੇ, ਜੀਵਤ ਭਾਵ ਤੋਂ ਅੰਦਰੋਂ ਮਰ ਗਏ ਨੇ। ਸ਼ਬਦ ਹੁੰਦਾ ਗੁਰੂ ਦਾ ਉਪਦੇਸ਼, ਸ਼ਬਦ ਹੁੰਦਾ ਬ੍ਰਹਮ। ਗੁਰੂ ਦੇ ਉਪਦੇਸ਼ ਨੂੰ ਪਛਾਣਨ ਕਰਕੇ, ਬ੍ਰਹਮ ਦੇ ਪਛਾਣਨ ਕਰਕੇ ਗੁਰਮੁਖਾਂ ਦੀ ਜਿਹੜੀ ਉਮਰ ਹੈ ਉਹ ਨਿਸਫਲ ਨਹੀਂ ਛਿੱਜਦੀ। ਛਿੱਜਣਾ ਹੁੰਦਾ ਜਿਵੇਂ ਕੱਪੜਾ ਛਿੱਜ ਜਾਂਦਾ ਹੈ, ਕਮਜ਼ੋਰ ਹੋ ਜਾਂਦਾ ਸਮਾਂ ਪਾ ਕੇ। ਗੁਰਮੁਖਾਂ ਦੀ ਜਿਹੜੀ ਆਰਜਾ ਹੈ ਸ੍ਰੇਸ਼ਟਤਾਈ ਭਾਵ ਨਹੀਂ ਛਿੱਜਦੀ, ਤੋਂ ਮਤਲਬ ਕਿ ਉਹਨਾਂ ਦੀ ਉਮਰ ਦੇ ਅਖੀਰ ਤੱਕ ਉਹਨਾਂ ਦੀ ਇੱਜ਼ਤ ਬਣੀ ਰਹਿੰਦੀ ਹੈ। ਗੁਰਮੁਖ ਬੁੱਢੇ ਕਦੇ ਨਾ ਹੀ, ਜਿਨ੍ਹਾਂ ਅੰਤਰ ਸੁਰਤ ਗਿਆਨ, ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰ। ਗੁਰਮੁਖਾਂ ਦੀ ਸੋਭਾ ਹਰ ਵਕਤ ਹੀ ਹੁੰਦੀ ਰਹਿੰਦੀ ਹੈ। ਉਹਨਾਂ ਦੀ ਜ਼ਿੰਦਗੀ ਦੇ ਅੰਦਰ ਜਿਉਂ ਜਿਉਂ ਉਹਨਾਂ ਦੀ ਉਮਰ ਵੱਡੀ ਹੁੰਦੀ ਹੈ, ਤਿਉਂ ਤਿਉਂ ਉਹਨਾਂ ਦੇ ਤਜਰਬੇ ਵੱਧਦੇ ਜਾਂਦੇ ਨੇ। ਸੋ ਇਸ ਤਰ੍ਹਾਂ ਗੁਰਮੁਖਾਂ ਦੀ ਛਾਂ ਬੋਹੜ ਵਰਗੀ ਹੋ ਜਾਂਦੀ, ਸੰਘਣੀ ਛਾਂ, ਉਹਦੇ ਥੱਲੇ ਜਾ ਕਰਕੇ ਅਨੇਕ ਸੰਗਤ ਸੁੱਖ ਪਾਉਂਦੀ ਹੈ। ਬੋਹੜ ਵਰਗੀ ਛਾਂ ਗੁਰਮੁਖਾਂ ਦੀ, ਬ੍ਰਹਮ ਗਿਆਨੀਆਂ ਦੀ, ਬਾਬਾ ਬੁੱਢਾ ਜੀ ਵਰਗੇ ਗੁਰਮੁਖ ਪਿਆਰੇ, ਜਿਨ੍ਹਾਂ ਤੋਂ ਬਹੁਤ ਸੰਗਤ ਨੇ ਲਾਭ ਲਿਆ, ਕਿਉਂਕਿ ਉਹਨਾਂ ਨੂੰ ਸ਼ਬਦ ਨੂੰ ਪਛਾਣਿਆ, ਬ੍ਰਹਮ ਨੂੰ ਪਛਾਣਿਆ। ਉਹਨਾਂ ਨੇ ਆਪਣੇ ਅੰਦਰ ਦੇ ਸ਼ਬਦ ਨੂੰ ਪਛਾਣਿਆ, ਜਿਹੜਾ ਅੰਦਰ ਬ੍ਰਹਮ ਜੋਤ ਹੈ ਇਹਨੂੰ ਪਛਾਣਿਆ। ਇਸ ਕਰਕੇ ਉਹਨਾਂ ਦੀ ਆਰਜਾ ਨਾ ਛੀਜੈ, ਉਮਰ ਵੀ ਘਟਦੀ ਨਹੀਂ ਵੱਧਦੀ ਜਾਂਦੀ ਹੈ। ਜੇ ਉਹ ਜਿਉਂਦੇ ਨੇ ਤਾਂ ਵੀ ਪੰਜ ਪ੍ਰਵਾਨ ਨੇ, ਜੇ ਉਹ ਮਰੇ ਪ੍ਰਵਾਨ, ਜੇ ਮਰਦੇ ਨੇ ਤਾਂ ਵੀ ਪੰਜ ਪ੍ਰਵਾਨ, ਪੰਜ ਪ੍ਰਧਾਨ ਇੱਥੇ ਵੀ ਪ੍ਰਧਾਨ ਰੂਪ ਨੇ। ਪੰਚੇ ਪਾਵਹਿ ਦਰਗਹਿ ਮਾਨ, ਪੰਚੇ ਸੋਹਹਿ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ। ਗੁਰਮੁਖ ਮਰੈ ਨਾ ਕਾਲ ਨਾ ਖਾਏ, ਗੁਰਮੁਖ ਸੱਚ ਸਮਾਵਣਿਆ। ਕਿਉਂਕਿ ਗੁਰਮੁਖ ਮਰਦੇ ਨਹੀਂ, ਮਰਦਾ ਉਹ ਬੰਦਾ ਜਿਹਨੂੰ ਮੌਤ ਖਾਵੇ। ਗੁਰਮੁਖ ਤਾਂ ਆਵੈ ਜਾਏ ਨਿਸੰਗ ਹੈ, ਗੁਰਮੁਖ ਨੂੰ ਕੋਈ ਮਾਰ ਨਹੀਂ ਸਕਦਾ, ਕਿਉਂਕਿ ਉਹਨਾਂ ਨੂੰ ਕਾਲ ਖਾਂਦਾ ਹੀ ਨਹੀਂ, ਉਹ ਕਾਲ ਨੂੰ ਪਹਿਲਾਂ ਹੀ ਖਾ ਜਾਂਦੇ ਨੇ। ਕਾਲ ਵੀ ਉਹਨਾਂ ਦਾ ਸਤਿਕਾਰ ਕਰਦਾ, ਕਿਉਂਕਿ ਕਾਲ ਨਾਮ ਮੌਤ ਦਾ ਔਰ ਕਾਲ ਨਾਮ ਸਮੇਂ ਦਾ ਵੀ ਹੈ, ਕਾਲ ਨਾਮ ਅਕਾਲ ਦਾ ਵੀ ਹੈ, ਪਰਮਾਤਮਾ ਦਾ। ਤਾਂਹੀਓ ਮਹਾਰਾਜ ਦਸਵੇਂ ਪਾਤਸ਼ਾਹ ਫਰਮਾਉਂਦੇ ਨੇ ਕਾਲਨ ਕੋ ਕਾਲ, ਮਹਾਂਕਾਲਨ ਕੋ ਕਾਲ ਹੈ ਵਾਹਿਗੁਰੂ। ਉਹ ਸਾਰਿਆਂ ਕਾਲਾਂ ਦਾ ਵੀ ਕਾਲ ਹੈ। ਕਈ ਮੱਤਾਂ ਵਾਲਿਆਂ ਨੇ ਕਾਲ ਨੂੰ ਹੀ ਵੱਡਾ ਮੰਨਿਆ, ਪਰ ਜਦੋਂ ਮਹਾਂਪਰਲੋ ਆਉਂਦੀ ਹੈ, ਮਹਾਂਪੁਰਖ ਦੱਸਿਆ ਕਰਦੇ ਸੀ ਵੀ ਉਦੋਂ ਕਾਲ ਵੀ ਅਕਾਲ ਦੇ ਅਧੀਨ ਹੋ ਕੇ ਮਰ ਜਾਂਦਾ, ਉਦੋਂ ਇਹ ਵੀ ਬਹੁਤ ਚੀਕਾਂ ਮਾਰਦਾ, ਇਹਨੂੰ ਵੀ ਮੌਤ ਆ ਜਾਂਦੀ ਹੈ। ਮੌਤ ਦੀ ਵੀ ਜੋ ਮੌਤ ਹੈ, ਮੌਤ ਵੀ ਮਰਦੀ ਹੈ ਇੱਕ ਦਿਨ। ਸੋ ਮਹਾਰਾਜ ਸੱਚੇ ਪਾਤਸ਼ਾਹ ਇਸ ਕਰਕੇ ਕਹਿੰਦੇ ਨੇ, ਗੁਰਮੁਖ ਮਰੈ ਨਾ ਕਾਲ ਨਾ ਖਾਏ, ਗੁਰਮੁਖ ਸੱਚ ਸਮਾਵਣਿਆ। ਕਿਉਂਕਿ ਗੁਰਮੁਖ ਸੱਚ ਸਰੂਪ ਵਿੱਚ ਸਮਾਵਣਿਆ ਭੇਦ ਹੋਏ ਨੇ, ਅਤੇ ਇਸ ਕਰਕੇ ਉਹਨਾਂ ਦੀ ਹੋਂਦ ਰਹਿੰਦੀ ਵੀ ਹੈ, ਪਰਮਾਤਮਾ ਵਿੱਚ ਲੀਨ ਵੀ ਰਹਿੰਦੇ ਨੇ। ਪਰ ਉਹ ਦੋ ਪ੍ਰਕਾਰ ਦੇ ਦਰਿਆ ਹੁਣ ਬਣਨਗੇ ਸਮੁੰਦਰ। ਇੱਕ ਤਾਂ ਸੰਸਾਰ ਦਰਿਆ ਜਿਹਦੇ ਵਿੱਚ ਆਪਾਂ ਮਛਲੀਆਂ ਰੂਪ ਹਾਂ, ਇੱਕ ਉਹ ਦਰਿਆ ਜਿਹਦੇ ਵਿੱਚ ਗੁਰਮੁਖ ਰਹਿੰਦੇ ਨੇ ਪਰਮਾਤਮਾ ਦੇ ਵਿੱਚ। ਇੱਕ ਤਾਂ ਉਹ ਸੰਸਾਰ ਦੇ ਅੰਦਰ, ਤੂੰ ਦਰਿਆਓ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾ ਹੈ, ਜੀ ਜੰਤ ਸਭ ਤੇਰਾ ਖੇਲ, ਵਿਯੋਗ ਮਿਲ ਵਿਛੜਿਆ ਸੰਯੋਗੀ ਮੇਲ। ਇੱਕ ਤਾਂ ਇਹ ਸੰਸਾਰ ਦਾ ਦਰਿਆ ਹੈ, ਇੱਕ ਦਰਿਆ ਹੈ ਜੋ ਪਰਮਾਤਮਾ ਦੇ ਵਿੱਚ ਗੁਰਮੁਖ ਰਹਿੰਦੇ ਨੇ। ਤੂੰ ਦਰਿਆਓ ਦਾਨਾ ਬੀਨਾ, ਮੈਂ ਮੱਛਲੀ ਕੈਸੇ ਅੰਤ ਲਹਾਂ, ਉਹ ਵੱਖਰਾ ਹੈ। ਉੱਥੇ ਗੁਰਮੁਖ ਮੱਛਲੀ ਬਣ ਕੇ ਰਹਿੰਦੇ ਨੇ, ਉਸ ਦਰਿਆ ਦੀ ਮੱਛਲੀ ਨੂੰ ਡਰ ਨਹੀਂ ਕਾਲ ਦਾ, ਕਿਉਂ ਕਾਲ ਨੂੰ ਤਾਂ ਉਸੇ ਮੱਛਲੀ ਨੇ ਆਪ ਹੀ ਖਾ ਲਿਆ। ਡਰ ਤੇ ਸੰਸਾਰ ਦੇ ਵਿੱਚ ਰਹਿਣ ਵਾਲੇ ਜੀਵਾਂ ਰੂਪ ਮੱਛਲੀਆਂ ਨੂੰ ਹੈ, ਜਿਨ੍ਹਾਂ ਨੂੰ ਕਾਲ ਨੇ ਖਾਣਾ, ਆਮ ਸੰਸਾਰੀ ਲੋਕ ਜਿਹੜੇ ਨੇ। ਤਾਂ ਸਤਿਗੁਰੂ ਕਹਿੰਦੇ, ਜਿਹੜਾ ਗੁਰਮੁਖ ਜਿਉਂਦੇ ਜੀ ਸੱਚ ਸਰੂਪ ਵਿੱਚ ਸਮਾ ਗਿਆ, ਭੇਦ ਹੋ ਗਿਆ ਹੈ, ਉਸ ਗੁਰਮੁਖ ਨੂੰ ਕਦੇ ਮੌਤ ਨਹੀਂ। ਇਹ ਇੱਕ ਵੱਖਰੀ ਲਾਈਨ ਬਣ ਜਾਂਦੀ ਹੈ। ਗੁਰਮੁਖ ਨੂੰ ਸਰੀਰ ਛੱਡਣਾ, ਆਮ ਲੋਕ ਬੰਦਿਆਂ ਲਈ ਸਰੀਰ ਛੱਡਣਾ ਬਹੁਤ ਵੱਡੀ ਗੱਲ ਹੈ, ਕਸ਼ਟਦਾਇਕ ਮੌਤ ਦਾ ਆਉਣਾ, ਔਖੇ ਹੋ ਕੇ ਦੁਨੀਆਂ 'ਚ ਮਰਨਾ। ਗੁਰਮੁਖ ਤਾਂ ਜਦੋਂ ਉੱਚੀ ਸਟੇਜ 'ਤੇ ਚਲੇ ਜਾਂਦੇ ਨੇ, ਉਹ ਤਾਂ ਰੋਜ਼ ਹੀ ਸਰੀਰ ਛੱਡਦੇ ਨੇ, ਰੋਜ਼ ਹੀ ਵਿੱਚ ਆ ਜਾਂਦੇ ਨੇ, ਉਹ ਤਾਂ ਕਿਤੇ ਦੀ ਕਿਤੇ ਹੋ ਕੇ ਵੀ ਆ ਜਾਂਦੇ ਨੇ। ਉਹਨਾਂ ਲਈ ਤਾਂ ਮੌਤ ਇੱਕ ਮਖੌਲ ਜਿਹੀ ਹੁੰਦੀ ਹੈ, ਮੌਤ ਨਹੀਂ ਆਉਂਦੀ ਉਹਨਾਂ ਨੂੰ। ਸਰੀਰ ਛੱਡਣਾ ਕੋਈ ਔਖਾ ਨਹੀਂ, ਉਹ ਤਾਂ ਰਾਤ ਨੂੰ ਰੋਜ਼ ਹੀ ਸੱਚਖੰਡ ਹੁੰਦੇ ਨੇ, ਜਦੋਂ ਹੁਕਮ ਹੋਇਆ ਆਓ ਜੀ ਵਾਪਸ ਆ ਜਾਓ, ਛਿੰਨ 'ਚ ਹੀ ਚਲੇ ਜਾਂਦੇ ਨੇ। ਉਹਨਾਂ ਦਾ ਤਾਂ ਅਭਿਆਸ ਹੋ ਚੁੱਕਿਆ, ਮੌਤ ਨੂੰ ਮਖੌਲਾਂ ਕਰਦੇ ਨੇ। ਸੰਤ ਬਾਬਾ ਸੋਹਣ ਸਿੰਘ ਜੀ ਵਿਧੀ ਚੰਦੀ ਹੈ ਮਹਾਂਪੁਰਸ਼, ਜਦ ਸਰੀਰ ਛੱਡਣ ਲੱਗੇ ਉਦੋਂ ਅਸੀਂ ਹਜ਼ੂਰ ਸਾਹਿਬ ਸੀ। ਸੋ ਇਸ ਤਰ੍ਹਾਂ 1974 ਦੀ ਗੱਲ ਹੈ, ਤਾਂ ਉਸ ਵਕਤ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਉਹਨਾਂ ਦੇ ਕੋਲ ਸੀ, ਵਿਧੀ ਚੰਦ ਦਲ ਦੇ ਵਿੱਚ ਸੁਰ ਸਿੰਘ ਪਿੰਡ। ਮਹਾਂਪੁਰਖਾਂ ਕੋਲ ਡਾਕਟਰ ਬੈਠੇ ਨੇ, ਕਹਿੰਦੇ ਨਬਜ਼ ਦੇਖੋ ਤਾਂ ਡਾਕਟਰ ਸਾਹਿਬ, ਜਾਂ ਨਬਜ਼ ਦੇਖੀ ਤਾਂ ਕਹਿੰਦੇ ਇਹ ਤਾਂ ਬੰਦ ਆ ਜੀ। ਕਹਿੰਦੇ ਫਿਰ ਦਿਲ ਦੀ ਧੜਕਣੀ ਦੇਖ ਲੈ, ਕਹਿੰਦੇ ਇਹ ਵੀ ਬੰਦ ਪਈ ਹੈ ਜੀ। ਉਹ ਕਹਿੰਦਾ ਮਹਾਰਾਜ ਤੁਸੀਂ ਬੋਲੀ ਜਾਂਦੇ ਨਾਲੇ। ਕਹਿੰਦੇ ਮੈਂ ਤੈਨੂੰ ਦਿਖਾਉਣਾ ਹੈ ਕਿ ਬ੍ਰਹਮ ਗਿਆਨ ਕੀ ਹੁੰਦਾ। ਮੈਂ ਇਸ ਵਕਤ ਸਿਰ ਦੇ ਵਿੱਚ ਹੀ ਹਾਂ, ਬਾਕੀ ਸਰੀਰ ਛੱਡ ਚੁੱਕਿਆ, ਮੈਂ ਆਤਮਾ ਹਾਂ, ਮੈਂ ਕੋਈ ਸਰੀਰ ਦੇ ਅਧੀਨ ਨਹੀਂ ਹਾਂ। ਸੋ ਇਸ ਪ੍ਰਕਾਰ ਆਪਣਾ ਸਰੀਰ ਉਹਨਾਂ ਨੇ ਆਪਣੀ ਮਰਜ਼ੀ ਨਾਲ ਛੱਡਿਆ, ਕਹਿੰਦੇ ਮੈਂ ਮੌਤ ਦੇ ਅਧੀਨ ਨਹੀਂ ਹਾਂ। ਬਚਨ ਬਿਲਾਸ ਕਰਦੇ ਰਹੇ ਸੰਤ ਕਰਤਾਰ ਸਿੰਘ ਜੀ ਖਾਲਸਾ ਨਾਲ, ਔਰ ਫਿਰ ਸਾਰਿਆਂ ਨੂੰ ਕਹਿਣ ਲੱਗੇ, ਅੱਛਾ ਵੀ ਹੁਣ ਜਾਈਏ ਅਸੀਂ, ਕਿਉਂਕਿ ਸੰਸਾਰ ਦੇ ਬੰਦਿਆਂ ਲਈ ਹੁੰਦਾ ਗਣ ਘਾਲੇ ਸਭ ਦਿਵਸ ਸਾਸ ਨੇ ਵਧਣ ਘਟਣ ਤਿਲ ਸਾਰ, ਬ੍ਰਹਮ ਗਿਆਨੀ ਲਈ ਨਹੀਂ ਹੁੰਦੇ। ਉਹ ਆਪਣੀ ਮੌਜ ਨਾਲ ਸਾਰਿਆਂ ਨੂੰ ਮਿਲ ਗਿਲ ਕੇ, ਅਸੀਂ ਉਦੋਂ ਹਜ਼ੂਰ ਸਾਹਿਬ ਸੀਗੇ, ਉਦੋਂ 8 ਕੁ ਸਿੰਘ ਉੱਥੇ ਅਭਿਆਸ ਕਰਦੇ ਸੀ। ਤਾਂ ਉਸ ਵਕਤ ਉਹਨਾਂ ਦਾ ਹਜ਼ੂਰ ਸਾਹਿਬ ਬੰਦਾ ਆਇਆ, ਸੁਨੇਹਾ ਭੇਜਿਆ ਹੋਇਆ ਚਿੱਠੀ ਲੈ ਕੇ, ਉੱਥੋਂ ਬੈਠਿਆਂ ਨੇ ਦੱਸਤਾ, ਕਹਿੰਦੇ ਹਜ਼ੂਰ ਸਾਹਿਬ ਘੋੜਿਆਂ ਦੇ ਪੇਟ 'ਚ ਦਰਦ ਹੋ ਰਿਹਾ, ਮਸਾਲਾ ਲਿਖ ਕੇ ਲੈ ਜਾਓ, ਉਹਨਾਂ ਨੂੰ ਇਹ ਮਸਾਲਾ ਦੇਣਾ ਘੋੜਿਆਂ ਨੂੰ, ਉੱਥੋਂ ਬੈਠਿਆਂ ਨੇ ਦੱਸ ਦਿੱਤਾ ਸੀ। ਸੋ ਗੁਰਮੁਖ ਨੇ ਬਹੁਤ ਆਨੰਦ ਨਾਲ ਜਾਂਦੇ ਨੇ ਜਦੋਂ ਜਾਂਦੇ ਨੇ ਪਹਿਲਾਂ ਦੱਸ ਕੇ ਜਾਂਦੇ ਨੇ ਕਿਉਂਕਿ ਕਾਲ ਦੇ ਅਧੀਨ ਨਹੀਂ ਹੁੰਦੇ। ਗੁਰਮੁਖ ਹਰ ਦਰ ਸੋਭਾ ਪਾਏ ਗੁਰਮੁਖ ਵਿੱਚੋਂ ਆਪ ਗਵਾਏ। ਗੁਰਮੁਖ ਵਾਹਿਗੁਰੂ ਦੇ ਦਰਬਾਰ ਸੱਚਖੰਡ ਦੇ ਵਿੱਚ ਜਾ ਕੇ ਉੱਥੇ ਰੇ ਰੇ ਦਰਗਹ ਹੈ ਕਹਿ ਨਾ ਕਹੂ ਆਓ ਬੈਠ ਆਦਰ ਸੁਭ ਦਿਓ। ਸਾਰੇ ਜਾਣੇ ਬਹੁਤ ਸਤਿਕਾਰ ਕਰਦੇ ਨੇ, ਸਾਰੇ ਜਾਣੇ ਸੱਚਖੰਡ ਦੇ ਵਿੱਚ ਜਿੰਨੇ ਬੈਠੇ ਨੇ। ਹੁਣ ਜੇ ਆਹ ਥੱਲੇ ਥੱਲੇ ਵਿਚਰਨ ਵਾਲੇ ਜੀਵ ਨੇ ਧਰਤੀ 'ਤੇ ਨੀਵੀਆਂ ਜਿਹੀਆਂ ਅਵਸਥਾ ਵਾਲੇ, ਇਹਨਾਂ ਲੋਕਾਂ ਨੂੰ ਇਹਨਾਂ ਗੱਲਾਂ ਦਾ ਪਤਾ ਹੀ ਨਹੀਂ ਹੁੰਦਾ ਕਿ ਸੱਚਖੰਡ ਕਿੱਥੇ ਆ, ਕੀ ਆ, ਕਿਵੇਂ ਆ। ਇਹ ਫਿਰ ਕੀ ਕਰਦੇ ਨੇ, ਜਿੰਨਾ ਕੁ ਗਿਆਨ ਹੁੰਦਾ ਉਨਾ ਕੁ ਦੱਸਦੇ ਨੇ। ਮੈਂ ਇੱਕ ਕਈ ਵਾਰ ਮੈਨੂੰ ਸੰਸਾਰੀ ਉਦਾਹਰਣ ਦੇਣੀ ਪੈਂਦੀ ਸਾਦੀ ਜੀ, ਉਹਦੇ ਨਾਲ ਤੁਸੀਂ ਸਮਝੋਗੇ। ਇੱਕ ਦੁਕਾਨਦਾਰ ਕੋਲ ਗਏ ਅਸੀਂ ਇੰਡੀਆ, ਉਹਨੂੰ ਪੁੱਛਿਆ ਵੀ ਤੇਰੇ ਕੋਲ ਮਿਲਕ ਫੂਡ ਦਾ ਘਿਓ ਹੈ? ਉਹ ਕਹਿੰਦਾ ਇਹ ਤਾਂ ਜੀ ਹੁਣ ਬੰਦ ਹੀ ਹੋ ਗਿਆ ਆਉਣਾ ਜੀ, ਹੁਣ ਆਉਂਦਾ ਹੀ ਨਹੀਂ। ਅਸੀਂ ਕਿਹਾ ਅਸੀਂ ਤਾਂ ਉਹੀ ਲੈਣਾ। ਕਹਿੰਦੇ ਇਹ ਤਾਂ ਹੁਣ ਬੰਦ ਹੋ ਗਿਆ, ਹੋਰ ਡੱਬਾ ਲੈ ਜਾਓ। ਅਸੀਂ ਉਹ ਦੁਕਾਨ ਛੱਡ ਕੇ ਦੂਜੀ 'ਚ ਗਏ, ਮਿਲਕ ਫੂਡ ਦਾ ਘਿਓ ਲੈਣਾ। ਕਹਿੰਦਾ ਜਿੰਨਾ ਮਰਜ਼ੀ ਲਓ ਜੀ, ਉਹ ਡੱਬੇ ਭਰੇ ਪਏ। ਉਹ ਵੇਚਣ ਦਾ ਮਾਰਾ ਕਹਿੰਦਾ ਉਹ ਫੈਕਟਰੀ ਬੰਦ ਕਰਨ ਤੱਕ ਤਿਆਰ ਹੋ ਗਏ, ਇਹ ਤਾਂ ਹੁਣ ਆਉਂਦਾ ਹੀ ਨਹੀਂ ਜੀ, ਪਿੱਛੋਂ ਹੀ ਬੰਦ ਹੋ ਗਿਆ। ਇਸ ਤਰ੍ਹਾਂ ਜਿਹੜੇ ਇਹ ਕੱਚੇ ਪਿੱਲੇ ਜਿਹਨੇ ਅਵਸਥਾ ਹੈ ਹੀ ਨਹੀਂ ਜਿਨ੍ਹਾਂ ਦੀ ਕੋਈ, ਇਹ ਲੋਕਾਂ ਨੂੰ ਗੁੰਮਰਾਹ ਕਰੀ ਜਾਂਦੇ ਰਹਿੰਦੇ ਨੇ ਸਟੇਜਾਂ 'ਤੇ ਬਹਿ ਕੇ। ਆਹ ਤਾਂ ਹੁੰਦਾ ਹੀ ਨਹੀਂ, ਆਹ ਐਂ ਨਹੀਂ ਹੋ ਸਕਦਾ, ਆਹ ਅਵਸਥਾ ਨਹੀਂ ਬਣ ਸਕਦੀ। ਇਹਨਾਂ ਨੇ ਤਿੰਨ ਬਾਣੀਆਂ ਹੀ ਪੜ੍ਹਨੀਆਂ ਇਹਨਾਂ ਨੂੰ ਤਾਂ ਵਿਚਾਰਿਆਂ ਨੂੰ। ਵਿਚਾਰੇ ਬਹੁਤੇ ਜ਼ਿਆਦਾ ਕੰਗਾਲ ਲੋਕ ਨੇ, ਹੌਲੀ ਹੌਲੀ ਜਪਜੀ ਸਾਹਿਬ 'ਤੇ ਹੀ ਆ ਜਾਣਾ ਇਹਨਾਂ ਨੇ। ਇਹਨਾਂ ਨੇ ਕਹਿਣਾ ਉਹ ਵੀ ਬਾਣੀਆਂ ਹੈ ਨਹੀਂ ਦਸਵੇਂ ਪਾਤਸ਼ਾਹ ਦੀਆਂ, ਉੱਧਰ ਨੂੰ ਹੀ ਚਲੇ ਜਾਣਾ। ਇਹ ਤਾਂ ਇੱਥੋਂ ਤੱਕ ਵੀ ਇੱਕ ਟੋਰਾਂਟੋ ਮੈਨੂੰ ਕਹਿੰਦਾ, ਗੁਰਦੁਆਰੇ ਦੇ ਵਿੱਚ ਮੈਂਬਰ ਸੀ ਉਹ, ਕਹਿੰਦਾ ਜਦ ਸਵੇਰੇ ਆਉਂਦਾ ਨਾ ਜਪਜੀ ਸਾਹਿਬ 'ਚ ਗੁਰੀਸ਼ਰ ਗੁਰ ਗੋਰਖ ਵਰਮਾ ਗੁਰ ਪਾਰਵਤੀ ਮਾਈ, ਕਹਿੰਦਾ ਮੇਰਾ ਤਾਂ ਉਦੋਂ ਹੀ ਮਨ ਖੱਟਾ ਹੋ ਜਾਂਦਾ। ਮੈਂ ਕਿਉਂ? ਕਹਿੰਦੇ ਸ਼ਿਵਜੀ ਸ਼ਿਵਜੀ ਹੁਣਾਂ ਦਾ ਨਾਂ ਐਵੇਂ ਲਿਖਿਆ ਮਹਾਰਾਜ ਨੇ ਬਾਣੀ 'ਚ, ਅੱਗੇ ਥਾਂ ਥਾਂ ਸ਼ਿਵਜੀ ਦਾ ਨਾਂ ਜੇ। ਮੈਂ ਫਿਰ ਤੂੰ ਕੱਢ ਦੇ। ਕਹਿੰਦਾ ਆਖੇ ਅਸੀਂ ਮੀਟਿੰਗ ਕਰ ਰਹੇ ਹਾਂ, ਅਸੀਂ ਪੰਜ ਸੱਤ ਜਾਣੇ ਸੋਚਦੇ ਹਾਂ ਕਿ ਬਾਣੀ ਵਿੱਚ ਇਹ ਜਿਹੜੀਆਂ ਚੀਜ਼ਾਂ ਪਾਈਆਂ ਹੋਈਆਂ ਇਹਨਾਂ ਨੂੰ ਪਾਸੇ ਕਰਨਾ ਚਾਹੀਦਾ। ਇਹੋ ਜਿਹੇ ਲੋਕ ਬੈਠੇ ਮੂਰਖ, ਉਹਨਾਂ ਨਾ ਸਮਝਾ ਸਕਦੇ ਆਪਾਂ। ਇਹੋ ਜਿਹੇ ਲੋਕ ਕਿਤੇ ਦਰ 'ਤੇ ਸੋਭਾ ਪਾਉਂਦੇ ਜਾ ਕੇ, ਇਹ ਤਾਂ ਧਰਮ ਰਾਜੇ ਦਾ ਖਾਜਾ ਬਣਦੇ ਜਾ ਕੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਗੁਰਮੁਖ ਵਿੱਚੋਂ ਆਪ ਗਵਾਏ। ਗੁਰਮੁਖ ਆਪਣੇ ਹਿਰਦੇ ਵਿੱਚੋਂ ਆਪਾ ਭਾ ਹੰਕਾਰ ਨੂੰ ਗਾਉਂਦੇ ਆ। ਗੁਰਮੁਖ ਵਾਹਿਗੁਰੂ ਦੇ ਦਰਬਾਰ ਵਿੱਚ ਸੋਭਾ ਪਾਉਂਦੇ ਆ, ਉਹਨਾਂ ਦਾ ਸਤਿਕਾਰ ਹੁੰਦਾ। ਹੈਰਾਨਗੀ ਦੀ ਗੱਲ ਤਾਂ ਇਹ ਆ ਵੀ ਇਹ ਬਚਪਨ ਤੋਂ ਲੈ ਕੇ ਮਹਾਂਪੁਰਖਾਂ ਦਾ ਹੀ ਸੰਗ ਰਿਹਾ। ਅਸੀਂ ਤਾਂ ਸਾਰੀਆਂ ਚੀਜ਼ਾਂ ਐਨ ਪ੍ਰਤੱਖ ਸੰਤਾਂ ਨੇ ਦਿਖਾਇਆ ਹੋਇਆ ਸਾਰਾ ਕੁਛ। ਗੱਲ ਕੀ ਹੋਈ ਵੀ ਸਰਿਹਾਲੀ ਨਗਰ ਜਦੋਂ ਚੁਬਾਰੇ ਦੇ ਵਿੱਚ ਬੈਠੇ ਸੀ ਮਹਾਂਪੁਰਖ, ਬਾਬਾ ਗੁਰਬਚਨ ਸਿੰਘ ਜੀ ਖਾਲਸਾ, ਸੰਤ ਕਰਤਾਰ ਸਿੰਘ ਜੀ ਖਾਲਸਾ ਉਦੋਂ ਗੜਬਈ ਸੀਗੇ ਸੇਵਾਦਾਰ। ਕਈਆਂ ਨੂੰ ਤਾਂ ਇੱਥੋਂ ਹੀ ਬੜੀ ਐਲਰਜੀ ਜਿਹੀ ਹੋ ਜਾਂਦੀ ਜੇ ਸੰਤਾਂ ਨਾਂ ਲੈਂਦੇ ਆ। ਉਹ ਫਿਰ ਅਸ਼ਟਪਦੀ 13ਵੀਂ ਕਾਹਦੇ ਲਈ ਲਿਖੀ, ਇਸੇ ਕਰਕੇ ਲਿਖੀ ਹੋਈ ਹੈ। ਤਾਂ ਉਸ ਵਕਤ ਮਹਾਂਪੁਰਖਾਂ ਨੇ ਮੈਨੂੰ ਆਪ ਦੱਸਿਆ ਸੀ ਇਹ ਗੱਲ, ਕਹਿੰਦੇ ਠਾਕਰ ਸਿੰਘ ਕਮਰਾ ਪੀਲਾ ਹੋ ਗਿਆ ਸਾਰੇ ਪ੍ਰਕਾਸ਼ ਨਾਲ। ਕਹਿੰਦੇ ਮੈਂ ਆਖਿਆ ਮਹਾਰਾਜ ਮਹਾਂਪੁਰਖੋ ਇਹ ਕੀ ਹੋ ਗਿਆ? ਕਹਿੰਦੇ ਕਰਤਾਰ ਸਿੰਘ ਤੇਰੇ ਪਿਤਾ ਜੀ ਚੜ੍ਹਾਈ ਕਰ ਗਏ ਭਾਈ, ਕਹਿੰਦੇ ਉਹ ਬਿਮਾਨ ਅਤੇ ਸੱਚਖੰਡ ਨੂੰ ਜਾ ਰਹੇ ਨੇ, ਆਹ ਤੈਨੂੰ ਦਿਖਾਵਾਂ। ਉੱਥੇ ਹੁਣ ਵੀ ਉਹ ਚੁਬਾਰਾ ਹੋਣਾ ਮਹਾਂਪੁਰਖਾਂ ਦਾ ਡੇਰਾ, ਜਿੱਥੇ ਬਾਬਾ ਸਰਿਹਾਲੀ ਵਾਲਿਆਂ ਦਾ ਤਰਨ ਤਾਰਨ ਤੋਂ ਅੱਗੇ। ਉਸ ਵਕਤ ਕਹਿੰਦੇ ਬਾਹਰ ਆਏ ਜਾਂ ਚੁਬਾਰੇ ਤੋਂ ਆਕਾਸ਼ ਵੀ ਸਾਰਾ ਪੀਲੇ ਰੰਗ ਦਾ ਹੋਇਆ ਹੋਇਆ ਸੀ। ਤਾਂ ਕਹਿੰਦੇ ਬਿਮਾਨ ਵਿੱਚ ਮੇਰੇ ਪਿਤਾ ਜੀ ਬੈਠੇ, ਮੈਨੂੰ ਆਪ ਦਿਖਾਏ ਸੰਤਾਂ ਨੇ, ਉੱਤੋਂ ਫਤਿਹ ਬੁਲਾਈ ਜੋ ਵਰਡਿੰਗ ਸੰਤਾਂ ਨੇ ਕਹੀ। ਸੋ ਬਾਪੂ ਝੰਡਾ ਸਿੰਘ ਜੀ ਕਹਿੰਦੇ ਕਰਤਾਰ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਮੈਂ ਸੱਚਖੰਡ ਨੂੰ ਜਾ ਰਿਹਾ, ਤੂੰ ਆ ਜੀ। ਮੈਂ ਤਾਂ ਹੁਣ ਚੱਲਿਆ ਭਾਈ ਮਹਾਰਾਜ ਦੇ ਕੋਲ ਨੂੰ, ਮਹਾਂਪੁਰਖਾਂ ਨੂੰ ਵੀ ਫਤਿਹ ਬੁਲਾਈ। ਇੰਨਾ ਕਹਿ ਕੇ ਬਵਾਨ ਅੱਗੇ ਚਲਿਆ ਗਿਆ, ਆਕਾਸ਼ ਫੇਰ ਉਸੇ ਤਰ੍ਹਾਂ ਹੀ ਹੋ ਗਿਆ। ਕਹਿੰਦੇ ਕਰਤਾਰ ਸਿੰਘ ਭਾਈ ਜਾ ਹੁਣ ਤੂੰ ਚੱਲਿਆ ਜਾ ਭੂਰੇ ਕੋਨੇ ਆਪਣੇ ਪਿੰਡ, ਉੱਥੇ ਜਾ ਕੇ ਨਾ ਸਹਿਜ ਪਾਠ ਰਖਾ ਭਾਈ, ਅਤੇ ਦਸਵੇਂ ਦਿਨ ਭਾਈ ਭੋਗ ਪਾਇਓ, ਐਂ ਪਿਆਰ ਨਾਲ ਪਾਠ ਕਰਨਾ। ਪਿਤਾ ਜੀ ਤੇਰੇ ਸੱਚਖੰਡ ਚਲੇ ਗਏ ਨੇ, ਮਰਿਆਦਾ ਪੂਰਵਕ ਸਾਰੀ ਮਰਿਆਦਾ ਕਰਕੇ ਫੇਰ ਆਉਣਾ ਤੂੰ। ਸੋ ਇਸ ਤਰ੍ਹਾਂ ਸਾਧ ਸੰਗਤ ਜੀ ਅਕਾਲ ਪੁਰਖ ਦੇ ਪਿਆਰੇ ਜਿਹੜੇ ਨੇ ਮੌਤ ਤੋਂ ਰਹਿਤ ਜਿਨ੍ਹਾਂ ਦੀ ਅੱਗੇ ਜਾ ਕਰਕੇ ਸੋਭਾ ਹੁੰਦੀ ਹੈ ਵਿੱਚੋਂ ਆਪਾਂ ਭਾਵ ਗਵਾਉਂਦੇ ਨੇ। ਮਹਾਰਾਜ ਕਹਿੰਦੇ ਨੇ ਉਹ ਦੇਖੋ ਆਪ ਤਾਂ ਤਰਦੇ ਹੀ ਨੇ, ਆਪ ਤਰੈ ਕੁਲ ਸਗਲੇ ਤਾਰੇ ਗੁਰਮੁਖ ਜਨਮ ਸਵਾਰਣਿਆ। ਗੁਰਮੁਖ ਆਪ ਸੰਸਾਰ ਸਮੁੰਦਰ ਤੋਂ ਤਰਦੇ ਨੇ ਅਤੇ ਸਾਰੀਆਂ ਕੁਲਾਂ ਨੂੰ ਵੀ ਤਾਰਦੇ ਨੇ। ਗੁਰਮੁਖਾਂ ਨੇ ਆਪਣੇ ਜਨਮ ਨੂੰ ਸਵਾਰ ਲਿਆ, ਹੁਣ ਗੁਰਮੁਖਾਂ ਨੇ ਆਪਣੇ ਜਨਮ ਤਾਂ ਸਵਾਰਿਆ ਹੀ ਸਵਾਰਿਆ। ਕਿਉਂਕਿ ਜਿਵੇਂ ਕੋਈ ਬੰਦਾ ਦੇਖੇ ਵੀ ਫਲਾਨੇ ਥਾਂ ਤਾਂ ਬੜਾ ਸੁੱਖ ਹੈ, ਐਵੇਂ ਕਾਹਨੂੰ ਚਖਾਂ ਮਾਰਨੀਆਂ, ਚਲੋ ਹੋਰਨਾਂ ਨੂੰ ਵੀ ਦੱਸੀਏ ਜਾ ਕੇ ਵੀ ਉੱਥੇ ਬੜਾ ਸੁੱਖ ਹੈ, ਫਲਾਨੇ ਥਾਂ ਬੜਾ ਆਨੰਦ ਹੈ। ਇਸ ਤਰ੍ਹਾਂ ਜਿਵੇਂ ਸਾਰੇ ਜਾਣੇ ਪਹਿਲਾਂ ਇੱਕ ਆਇਆ ਬਾਹਰਲੇ ਦੇਸ਼ਾਂ 'ਚ, ਉਹਦੇ ਬੜੀ ਬਹੁਤ ਵਧੀਆ ਮਾਹੌਲ ਹੈ, ਸਾਫ਼ ਸੁਥਰਾ ਕਰਮ ਹੈ, ਕਈ ਚੀਜ਼ਾਂ ਦੇਖੀਆਂ, ਮਿੱਤਰਾਂ ਨੂੰ ਜਾ ਕੇ ਦੱਸਿਆ, ਉਹਨਾਂ ਨੂੰ ਵੀ ਲਿਆਇਆ, ਫਿਰ ਹੋਰ ਲਿਆਇਆ, ਫਿਰ ਰਿਸ਼ਤੇਦਾਰ ਆ ਗਏ ਵੀ ਚਲੋ ਆਪਾਂ ਚੱਲਦੇ ਹਾਂ ਫਲਾਨੇ ਥਾਂ 'ਤੇ। ਹੁਣ ਗੁਰਮੁਖ ਜਿਹੜੇ ਜਦੋਂ ਸੱਚਖੰਡ ਇੱਕ ਵਾਰ ਜਾ ਆਉਂਦੇ ਨੇ, ਜਦ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਬਾਬਾ ਕਲਿਆਣ ਚੰਦ ਜੀ ਨੂੰ 13 ਦਿਨ ਪਹਿਲਾਂ ਦਿਖਾਇਆ ਸੱਚਖੰਡ, ਕਹਿੰਦੇ ਮੈਂ ਤਾਂ ਵਾਪਸ ਨਹੀਂ ਜਾਣਾ, ਇੱਥੇ ਬੜਾ ਆਨੰਦ ਹੈ। ਉਸ ਵਕਤ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਪਿਤਾ ਜੀ 13 ਦਿਨ ਤੁਹਾਡੇ ਬਾਕੀ ਨੇ, ਫਿਰ ਤੁਸੀਂ ਇੱਥੇ ਹੀ ਆ ਜਾਣਾ। ਮਹਾਰਾਜ ਦੇ ਸਾਰੇ ਜਿਤਨੇ ਕੋੜਮਾ ਕਬੀਲਾ ਪਿੱਛੋਂ ਤੋਂ ਲੈ ਕੇ ਸਾਰਾ ਸੱਚਖੰਡ ਚਲਿਆ ਗਿਆ। ਚਲੋ ਉਹਨਾਂ ਦੀ ਤਾਂ ਬਾਤ ਹੀ ਵੱਖਰੀ ਹੈ, ਪਰ ਗੁਰਮੁਖਾਂ ਦੇ ਜਿਹੜੇ ਨੇ ਇੱਕ ਹੀ ਕੁਲਾਂ ਨੂੰ ਸਤਿਗੁਰੂ ਤਾਰਦੇ ਨੇ ਕਿਰਪਾ ਕਰਕੇ। ਕਈ ਲੋਕ ਕਹਿੰਦੇ ਇਹ ਕਿਵੇਂ ਤਰ ਜਾਂਦੇ, ਤੁਹਾਨੂੰ ਕਾਹਦਾ ਫਿਕਰ ਹੋਇਆ, ਤੁਸੀਂ ਤਾਰਨੇ, ਇਹ ਤਾਂ ਮਹਾਰਾਜ ਨੇ ਤਾਰਨੇ ਆ। ਕਈ ਕੁਐਸਚਨ ਕਰਨਗੇ ਜੀ ਉਹਦੀ ਕੁਲ 'ਚ ਜੇ ਐਂ ਹੋਵੇ, ਕੋਈ ਐਂ ਹੋਵੇ, ਕੋਈ ਸਭ ਤਰ ਜਾਂਦੇ ਆ, ਉਹ ਅਗਲਾ ਜਨਮ ਦੇ ਕੇ ਛਕਾ ਲੈਣਗੇ ਅੰਮ੍ਰਿਤ, ਇੱਥੇ ਛਕਾ ਦੇਣਗੇ, ਕਿਰਪਾ ਤਾਂ ਕੋਈ ਨਾ ਕੋਈ ਹੋਣੀ ਹੈ, ਕਮਾਈ ਹੈ। ਇੱਕ ਹੀ ਕੁਲਾਂ, ਜਦ ਇੱਕ ਜਣਾ ਅਮਰੀਕਾ ਆ ਜਾਂਦਾ ਉਹ ਨਹੀਂ ਲਿਆਉਂਦਾ ਇੱਕ ਹੀ ਕੁਲਾਂ ਆਪਣੀਆਂ ਉਰੇ, ਉਹ ਵੀ ਤਾਂ ਲੈ ਹੀ ਆਉਂਦਾ ਇੱਥੇ, ਹੋਰ ਦੇਸ਼ਾਂ 'ਚ ਵੀ ਦੇ ਰਿਸ਼ਤੇਦਾਰ ਸਾਰੇ ਇਕੱਠੇ ਆਪਾਂ ਕਰ ਹੀ ਲੈਂਦੇ ਹਾਂ, ਆ ਜਾਓ ਬਈ ਉੱਥੇ। ਇਉਂ ਹੀ ਜਿਹੜਾ ਸੱਚਖੰਡ ਜਾਂਦਾ, ਸੱਚਖੰਡ ਵੀ ਸੋਚਦਾ ਵੀ ਉਹ ਇਹ ਤਾਂ ਆਨੰਦ ਤਾਂ ਇੱਥੇ ਸੀ ਸਾਰਾ, ਉਹ ਕਹਿੰਦਾ ਬਈ ਇੱਥੇ ਨੂੰ ਆ ਜਾਓ ਹੁਣ ਸਾਰੇ ਜਾਣੇ, ਆਹ ਸੱਚਖੰਡ ਤਾਂ ਇੱਥੇ ਆ। ਸਵਰਗ ਤਾਂ ਠੀਕ ਆ ਤੁਸੀਂ ਦੇਖੇ ਦੁਨੀਆਂ 'ਚ, ਪਰ ਸੱਚਖੰਡ ਜਿਹੜਾ ਸੱਚਖੰਡ ਹੀ ਹੈ। ਸਵਰਗ ਤਾਂ ਖੈਰ ਜਿੱਥੇ ਹੈ, ਸਵਰਗ ਤਾਂ ਬਹੁਤ ਜ਼ਿਆਦਾ ਵਧੀਆ, ਫਿਰ ਵੀ ਉਹ ਤਾਂ ਮਹਾਰਾਜ ਦਿਖਾਉਂਦੇ ਰਹਿੰਦੇ ਗੁਰਮੁਖਾਂ ਨੂੰ ਬਾਹਰੋਂ ਬਾਹਰੋਂ, ਉਹ ਸਵਰਗ ਹੈ, ਆਹ ਨਰਕ ਹੈ, ਆਪਣਾ ਸੱਚਖੰਡ ਹੈ। ਇੱਕ ਵਾਰ ਕਿਸੇ ਗੁਰਮੁਖ ਨੂੰ ਐਂ ਦਿਖਾਇਆ, ਮੈਨੂੰ ਕਹਿੰਦਾ ਗੁਰੂ ਨਾਨਕ ਸਾਹਿਬ ਮੈਨੂੰ ਲੈ ਗਏ ਨਰਕ, ਮੈਨੂੰ ਦੂਰੋਂ ਦਿਖਾਏ, ਕਹਿੰਦੇ ਉਹ ਨਰਕ ਦੇਖ ਕੀ ਹਾਲ ਹੁੰਦਾ ਇਹਨਾਂ ਦਾ, ਫਿਰ ਸਵਰਗ ਦਿਖਾਏ। ਉੱਥੇ ਕਹਿੰਦਾ ਅੰਦਰ ਬੜੇ ਰਿਸ਼ੀ ਮੁਨੀ ਜੇ ਸਮਾਧੀਆਂ ਲਾ ਬੈਠੇ, ਬੜਾ ਸੁੰਦਰ ਸੀ, ਕਹਿੰਦਾ ਕਹਿੰਦੇ ਚੱਲ ਸੱਚਖੰਡ ਦਿਖਾਈਏ ਤੈਨੂੰ। ਸੱਚਖੰਡ ਜਦੋਂ ਦਿਖਾਇਆ, ਉੱਥੇ ਜਾ ਕੇ ਗੁਰੂ ਸਾਹਿਬ ਨੇ ਜਿਹੜਾ ਵਾਕ ਵਰਤਿਆ ਬੜਾ ਪਿਆਰਾ ਸੀ, ਕਹਿੰਦੇ ਇਹ ਭਾਈ ਆਪਣਾ ਹੈ ਸੱਚਖੰਡ। ਇਸ ਕਰਕੇ ਗੁਰਮੁਖਾਂ ਦਾ ਆਪਣਾ ਸੱਚਖੰਡ, ਆਪਣੇ ਸਤਿਗੁਰ ਕੈ ਬਲਿਹਾਰ ਹੈ, ਆਗੈ ਸੁਖ ਪਾਛੈ ਸੁਖ ਸਹਿਜਾ ਕਰਿਆ ਆਨੰਦ ਹਮਾਰਾ, ਆਪਣਾ ਗੁਰੂ ਧਿਆਏ ਮਿਲ ਕੁਸਲ ਛੇਤੀ ਘਰ ਆਏ, ਉਹ ਘਰ ਹੈ ਸਾਡਾ। ਗੁਰਮੁਖ ਦੁੱਖ ਕਦੇ ਨਾ ਲੱਗੈ ਸਰੀਰ, ਗੁਰਮੁਖ ਹਉ ਮੈਂ ਚੂਕੈ ਪੀਰ। ਅੱਜ ਇਹ ਸਾਰਾ ਸ਼ਬਦ ਗੁਰਮੁਖ ਤੇ ਹੀ ਹੈ, ਗੁਰਮੁਖਾਂ ਦੇ ਸੂਖਮ ਸਰੀਰ ਅੰਤਹ ਕਰਨ ਨੂੰ ਕਦੇ ਦੁੱਖ ਨਹੀਂ ਲੱਗਦਾ, ਗੁਰਮੁਖਾਂ ਨੂੰ ਕਦੇ ਦੁੱਖ ਨਹੀਂ ਲੱਗਦਾ, ਕਿਉਂਕਿ ਸਰੀਰ ਤੋਂ ਨਿਰਲੇਪ ਹੋ ਜਾਂਦੇ ਨੇ, ਉਹ ਸਰੀਰ ਨੂੰ ਵੀ ਨਹੀਂ ਲੱਗਦਾ ਬਾਹਰਲੇ ਨੂੰ, ਅਤੇ ਅੰਦਰ ਵੀ ਨਹੀਂ ਲੱਗਦਾ ਮਨ ਨੂੰ। ਗੁਰਮੁਖ ਹਉ ਮੈਂ ਚੂਕੈ ਪੀਰ, ਗੁਰਮੁਖਾਂ ਦੇ ਅੰਦਰੋਂ ਹੰਗਤਾ ਮਮਤਾ ਦੀ ਜਿਹੜੀ ਪੀੜਾ ਉਹ ਦੂਰ ਹੋ ਗਈ, ਖਤਮ ਹੋ ਗਈ। ਕਿਉਂਕਿ ਅਸਲ ਵਿੱਚ ਮਹਾਰਾਜ ਦੇ ਇੱਕ ਅੱਖਰ ਨੂੰ ਸਮਝਣਾ, ਧਿਆਨ ਨਾਲ ਦੇਖੋ ਕੀ ਕਹਿੰਦੇ, ਗੁਰਮੁਖ ਹਉ ਮੈਂ ਚੂਕੈ ਪੀਰ, ਗੁਰਮੁਖਾਂ ਦੇ ਅੰਦਰੋਂ ਹੰਗਤਾ ਮਮਤਾ ਦੀ ਮਤਲਬ ਕਿ ਪੀੜਾ ਹੁੰਦੀ ਹੈ, ਇਹ ਪੀੜਾ ਕਰਕੇ ਤਕਲੀਫ ਹੁੰਦੀ ਹੈ। ਹਉਮੈ ਵਾਲੇ ਵਿਅਕਤੀ ਨੂੰ ਹਮੇਸ਼ਾ ਦੁੱਖ ਦਰਦ ਹੁੰਦਾ, ਜਿਉਂ ਜਿਉਂ ਚਲਹਿ ਚੁਭੈ ਦੁੱਖ ਪਾਵਹਿ, ਜਮਕਾਲ ਸਹਿ ਸਿਰ ਡੰਡਾ ਹੈ। ਕਹਿੰਦੇ ਤੈਨੂੰ ਭਾਈ ਕਾਹਦੀ ਤਕਲੀਫ ਹੋਈ ਵੀ ਹੈ, ਬਸ ਵੈਸੇ ਜੀ ਹਉਮੈ ਕਰਕੇ ਤਕਲੀਫ ਰਹਿੰਦੀ ਹੈ, ਭਾਈ ਹਉਮੈ ਦੂਰ ਕਰ ਦੇ, ਇਹਦੇ ਕਰਕੇ ਜੇ ਤਕਲੀਫ ਰਹਿੰਦੀ ਤੈਨੂੰ। ਹਉਮੈ ਕਰਕੇ ਇਨਸਾਨ ਦੇ ਅੰਦਰ ਬਹੁਤ ਦੁੱਖ ਰਹਿੰਦਾ, ਪੀੜਾ ਰਹਿੰਦੀ ਹੈ, ਜਲਨ ਰਹਿੰਦੀ। ਹਉਮੈ ਕਰਕੇ ਈਰਖਾ ਜਨਮ ਲੈਂਦੀ, ਦਵੈਸ਼ ਜਨਮ ਲੈਂਦੀ ਹੈ। ਗੁਰਮੁਖ ਮਨ ਨਿਰਮਲ ਫਿਰ ਮੈਲ ਨਾ ਲਾਗੈ, ਗੁਰਮੁਖ ਸਹਿਜ ਸਮਾਵਣਿਆ। ਗੁਰਮੁਖਾਂ ਦਾ ਮਨ ਜਿਹੜਾ ਹੁੰਦਾ, ਬਾਣੀ ਪੜ੍ਹ ਪੜ੍ਹ ਕੇ, ਨਿਤਨੇਮ ਕਰ ਕਰਕੇ, ਸਿਮਰਨ ਕਰ ਕਰਕੇ, ਸੇਵਾ ਕਰ ਕਰਕੇ ਪਵਿੱਤਰ ਹੋ ਜਾਂਦਾ ਹੌਲੀ ਹੌਲੀ। ਹੁਣ ਜਦੋਂ ਸਤਿਗੁਰੂ ਦੀ ਕਿਰਪਾ ਨਾਲ ਉੱਥੇ ਪਵਿੱਤਰਤਾ ਆਉਂਦੀ ਹੈ, ਮੁੜ ਕੇ ਉੱਥੇ ਮੈਲ ਨਹੀਂ ਲੱਗਦੀ। ਗੁਰਮੁਖ ਮਨ ਨਿਰਮਲ ਫਿਰ ਮੈਲ ਨਾ ਲੱਗੈ, ਉੱਥੇ ਦੁਬਾਰਾ ਮੈਲ ਨਹੀਂ ਲੱਗਦੀ। ਇਹ ਚੀਜ਼ ਹੈ ਮਾਇਆ ਵਿੱਚ। ਇੱਕ ਚੀਜ਼ ਸਾਫ਼ ਕਰ ਲਓ, ਕੱਪੜਾ ਅੱਜ ਧੋਤਾ ਕੱਲ੍ਹ ਨੂੰ ਮੈਲਾ, ਇੱਥੇ ਮਨ ਨੂੰ ਮਾੜਾ ਜਿਹਾ ਠੀਕ ਜਿਹਾ ਕਰਦਿਆਂ ਫਿਰ ਮੈਲਾ, ਘਰ ਸਫਾਈ ਕਰੋ ਫਿਰ ਮੈਲਾ, ਇਹ ਮਾਇਆ ਹੈ। ਜਿੱਥੇ ਦੁਬਾਰਾ ਮੈਲ ਲੱਗ ਜੇ ਉਹਦਾ ਨਾਮ ਹੈ ਮਾਇਆ, ਜਿੱਥੇ ਦੁਬਾਰਾ ਮੈਲ ਨਾ ਲੱਗੇ ਉਹ ਹੈ ਬ੍ਰਹਮ ਗਿਆਨ, ਉਹ ਹੈ ਨਾਮ। ਗੁਰਮੁਖ ਸਹਿਜ ਪਦ ਵਿੱਚ ਸਮਾਏ ਰਹਿੰਦੇ ਨੇ, ਗੁਰਮੁਖ ਸਹਿਜ ਸਮਾਵਣਿਆ। ਗੁਰਮੁਖ ਨਾਮ ਮਿਲੈ ਵਡਿਆਈ, ਗੁਰਮੁਖ ਗੁਣ ਗਾਵੈ ਸੋਭਾ ਪਾਈ। ਗੁਰਮੁਖਾਂ ਨੂੰ ਹੁਣ ਨਾਮ ਜਪਣ ਦੀ ਜਿਹੜੀ ਵਡਿਆਈ ਮਿਲਦੀ ਹੈ, ਇਹ ਵੀ ਇੱਕ ਵਡਿਆਈ ਹੈ, ਨਾਮ ਜਪਣ ਦੀ ਵਡਿਆਈ। ਕਿਉਂਕਿ ਵੱਡੀ ਵਡਿਆਈ ਜਾਂ ਵੱਡਾ ਨਾਉਂ ਜਦੋਂ ਪ੍ਰਾਪਤ ਹੁੰਦਾ, ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਕਹਿਣ ਨਾ ਜਾਏ। ਵਡਿਆਈ ਮਿਲਦੀ ਦੁਨੀਆ ਦੇ ਅੰਦਰ ਨਾਮ ਜਪਣ ਦੀ ਗੁਰਮੁਖਾਂ ਨੂੰ। ਇਹੀ ਇੱਕ ਚੀਜ਼ ਹੈ ਸੰਸਾਰ ਦੇ ਅੰਦਰ, ਜਿੰਨੀਆਂ ਵਡਿਆਈਆਂ ਮਿਲਦੀਆਂ ਆਪਾਂ ਨੂੰ, ਬਹੁਤ ਲੋਕ ਵਡਿਆਈਆਂ ਦਿੰਦੇ ਨੇ, ਉਹ ਵਡਿਆਈਆਂ ਅਸਲ ਵਿੱਚ ਇਉਂ ਹੈ ਜਿਵੇਂ ਦੁਬਾਰਾ ਮੈਲ ਲੱਗ ਜਾਂਦੀ ਹੈ। ਅੱਜ ਵਡਿਆਈ ਮਿਲੀ, ਜਿਵੇਂ ਅੱਜ ਕੋਈ ਹੁਣ ਜਿੱਤ ਜੁੱਤ ਕੇ ਵੋਟਾਂ 'ਚ, ਬੜੀ ਵਡਿਆਈ ਹੋਣੀ ਹੈ ਅਤੇ 5 ਸਾਲਾਂ ਨੂੰ ਉਹ ਹਾਲਤ ਹੋਣੀ ਹੈ, ਮੁੜ ਕੇ ਲੱਭਦਾ ਹੀ ਨਹੀਂ ਬੰਦਾ ਕਿੱਧਰ ਨੂੰ ਗਿਆ। ਦੁਨੀਆਂ 'ਚ ਕਿਸੇ ਵੀ ਚੀਜ਼ ਦੀ ਆਪਾਂ ਨੂੰ ਜਦੋਂ ਵਡਿਆਈ ਮਿਲਦੀ ਹੈ, ਸਮਝੋ ਇਹ ਵਡਿਆਈ ਮੈਨੂੰ ਮਾਰ ਹੀ ਪਵਾਵੇਗੀ। ਦੁਨੀਆਂ ਵਾਲੀ ਵਡਿਆਈ ਤਾਂ ਨਕਲੀ ਹੁੰਦੀ ਹੈ। ਸਤਿਗੁਰੂ ਕਹਿੰਦੇ ਜਿਹੜੀ ਅਸਲ ਵਡਿਆਈ ਹੈ ਉਹ ਨਾਮ ਦੀ ਹੈ, ਜਿਹਦੇ 'ਚ ਦਿਨੋਂ ਦਿਨ ਸੋਭਾ ਹੀ ਹੁੰਦੀ ਹੈ। ਗੁਰਮੁਖ ਗੁਣ ਗਾਵੈ ਸੋਭਾ ਪਾਈ। ਗੁਰਮੁਖ ਸਦਾ ਹੀ ਗੁਣਾਂ ਨੂੰ ਗਾਉਂਦੇ ਰਹਿੰਦੇ, ਇਸੇ ਕਰਕੇ ਉਹਨਾਂ ਨੇ ਸੋਭਾ ਪ੍ਰਾਪਤ ਕੀਤੀ ਹੈ ਹਰ ਥਾਂ ਦੇ ਉੱਤੇ। ਉੱਜਲ ਮੁੱਖ ਹੁੰਦੇ ਨੇ ਉਹ, ਸਦਾ ਆਨੰਦ ਰਹੇ ਦਿਨ ਰਾਤੀ, ਗੁਰਮੁਖ ਸ਼ਬਦ ਕਰਾਵਣਿਆ। ਗੁਰਮੁਖ ਦਿਨ ਰਾਤ ਹਮੇਸ਼ਾ ਆਨੰਦ ਦੇ ਵਿੱਚ ਨਿਮਗਨ ਰਹਿੰਦੇ ਨੇ, ਆਨੰਦ ਹੀ ਸਰੂਰ ਬਣਿਆ ਰਹਿੰਦਾ। ਇਹ ਇੱਕ ਤਾਂ ਹੁੰਦਾ ਉਹੀ ਨਕਲੀ ਜੀਆਂ ਗੱਲਾਂ, ਵੀ ਬੜਾ ਆਨੰਦ ਆਇਆ ਜੀ ਅੱਜ, ਕਾਹਦਾ ਪਤਾ ਹੁੰਦਾ ਹੀ ਨਹੀਂ ਵੀ ਆਨੰਦ ਹੁੰਦਾ ਕੀ ਹੈ। ਇਹ ਉਹ ਆਨੰਦ ਨਹੀਂ ਜਿੱਥੇ ਸਤਿਗੁਰੂ ਬੋਲਦੇ, ਉਹ ਚੌਥੇ ਪਦ ਦਾ ਆਨੰਦ ਹੈ। ਦੁਨਿਆਵੀ ਆਨੰਦ ਤਾਂ ਬਥੇਰੇ ਆ, ਆਨੰਦ ਉਦੋਂ ਹੁੰਦਾ ਜਦੋਂ ਅੰਦਰ ਸਿਮਰਨ ਹੋਣ ਲੱਗ ਜੇ ਅਤੇ ਆਵਾਜ਼ ਵਾਹਿਗੁਰੂ ਮੰਤਰ ਦੀ ਚਾਰੇ ਪਾਸਿਓਂ ਆਵੇ ਅਤੇ ਮੁੱਖ ਵਿੱਚ ਹੋਵੇ ਰਸ ਅਤੇ ਸਰੂਰ ਹੋਵੇ ਨਾਮ ਦਾ, ਉਦੋਂ ਗੁਰਮੁਖ ਨੂੰ ਆਨੰਦ ਬਣਦਾ। ਉਸ ਆਨੰਦ ਦੇ ਵਿੱਚ, ਕਿਉਂਕਿ ਹਉਮੈ ਦੀ ਜਿਹੜੀ ਪੀੜਾ ਹੈ, ਮਮਤਾ ਦੀ ਪੀੜਾ ਹੈ, ਇਹ ਦੂਰ ਚਲੀਆਂ ਜਾਂਦੀਆਂ ਨੇ। ਕਾਮ ਕਰੋ ਲੋਭ ਮੋਹ ਹੰਕਾਰ ਦੀ ਜਲਨ ਹੁੰਦੀ ਹੈ, ਇਹ ਵੀ ਦੂਰ ਚਲੀਆਂ ਜਾਂਦੀਆਂ ਨੇ। ਜਿਵੇਂ ਲੋਕ ਜਲਨ ਇਉਂ ਹੁੰਦੀ ਜਿਵੇਂ ਮਿਰਚ ਮਸਾਲੇ ਵਾਲੀਆਂ ਚੀਜ਼ਾਂ ਪਹਿਲਾਂ ਤਾਂ ਬਹੁਤ ਸਵਾਦ ਲੱਗਦੀਆਂ, ਫਿਰ ਇਹਦੇ ਨਾਲ ਪੇਟ ਵਿੱਚ ਬੜੀ ਜਲਨ ਹੁੰਦੀ ਆ, ਫਿਰ ਪਾਣੀ ਪੀਂਦੇ ਰਾਤ ਨੂੰ, ਆ ਮਾੜੀਆਂ ਚੀਜ਼ਾਂ ਖਾਣ ਵਾਲੇ ਬਾਹਲਾ ਹੀ ਪੀਂਦੇ। ਇਹਨਾਂ ਚੀਜ਼ਾਂ ਦੇ ਨਾਲ ਕੋਈ ਆਨੰਦ ਨਹੀਂ ਬਣਿਆ। ਜਿੱਤ ਖਾਧਾ ਤਨ ਪੀੜੀ ਹੈ, ਮਨ ਮਹਿ ਚੱਲੇ ਵਿਕਾਰ। ਮਹਾਰਾਜ ਕਹਿੰਦੇ ਜਿਹੜਾ ਆਨੰਦ ਹੁੰਦਾ ਉਹ ਤਾਂ ਐਸਾ ਹੁੰਦਾ ਕਿ ਗੁਰਮੁਖ ਸ਼ਬਦ ਕਰਾਵਣਿਆ, ਕਿਉਂਕਿ ਗੁਰਮੁਖ ਸ਼ਬਦ ਦਾ ਜਾਪ ਆਪ ਕਰਦੇ ਨੇ, ਹੋਰਨਾਂ ਤੋਂ ਕਰਵਾਉਂਦੇ ਨੇ, ਹੋਰਨਾਂ ਤੋਂ ਜਾਪ ਗੁਰਮੁਖ ਕਰਵਾਉਂਦੇ ਨੇ। ਇਸ ਕਰਕੇ ਬਈ ਉੱਥੇ ਬਹਿ ਕੇ ਪਾਠ ਕਰੋ। ਲੋਕ ਕਹਿੰਦੇ ਫਲਾਨੇ ਸੰਤਾਂ ਕੋਲ ਗਏ ਸੀ, ਹੋਰ ਤਾਂ ਕੁਛ ਨਹੀਂ ਕਿਹਾ, ਅੱਗੇ ਬਹਿ ਕੇ ਪਾਠ ਕਰੋ। ਲਓ ਜੀ ਅਸੀਂ ਤਾਂ ਗਏ ਸੀ ਕੰਮ, ਅਸੀਂ ਤਾਂ ਕਿਹਾ ਬਚਨ ਕਰਨਗੇ। ਇਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਉਹਨਾਂ ਨੇ ਬਾਣੀ ਨਾਲ ਭਲਾ ਕਰਨਾ। ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਂਪੁਰਸ਼ ਹੈ, ਉਹਨਾਂ ਕੋਲ ਕੋਈ ਜਾਵੇ ਉਹਨਾਂ ਨੀਤੀ ਬਣਾ ਤੀ ਬਈ ਜਿਹਨੇ ਕੋਈ ਕੰਮ ਕਹਿਣਾ ਭਲਾ 2.5 ਘੰਟੇ ਪਾਠ ਕਰਕੇ ਆਓ, ਕਹਿੰਦੇ ਜਿਹੜਾ 2.5 ਘੰਟੇ ਪਾਠ ਕਰੂ ਉਹਦਾ ਆਪੇ ਕੰਮ ਹੋਜੂ। ਉਹ ਤਾਂ ਉਹਨਾਂ ਨੇ ਫਿਰ ਮੈਂ ਬੇਨਤੀ ਕੀਤੀ, ਮੈਂ ਬਾਬਾ ਜੀ ਇੱਥੇ 2.5 ਘੰਟੇ ਤਾਂ ਕਰ ਲੈਣਗੇ, ਤੁਸੀਂ ਫਿਰ ਇਹ ਵੀ ਹੁਣ ਕਹੀਏ ਨਾ ਵੀ ਘਰੇ ਜਾ ਕੇ ਵੀ ਕਰਨ, ਕਿਤੇ ਉਰੇ ਹੀ ਨਾ ਇਕੱਲੇ ਕਰੀ ਜਾਣ ਇਹ। ਕਹਿੰਦੇ ਚੱਲ ਇਹ ਹੁਣ ਤੂੰ ਬੋਲਦੇ ਖੜ ਕੇ। ਫਿਰ ਸਪੀਕਰ 'ਚ ਬੋਲਿਆ ਸੰਗਤ ਵੀ ਇਹ ਨਹੀਂ ਵੀ ਉਰੇ 2.5 ਘੰਟੇ ਪਾਠ, ਇਉਂ ਨਹੀਂ ਕਿਹਾ ਵੀ ਉਰੇ 2.5 ਘੰਟੇ ਕਰ ਲਿਓ ਫਿਰ ਲੋੜ ਨਹੀਂ ਪਾਠ ਦੀ। ਨਹੀਂ, ਗੁਰਸਿੱਖ ਦਾ ਇਹ ਦਸਵੰਧ ਹੈ ਰੋਜ਼ ਦਾ, 2.5 ਘੰਟੇ ਰੋਜ਼ ਪਾਠ ਕਰਨਾ। ਤੋ ਇਸ ਕਰਕੇ 2.5 ਘੰਟੇ ਦਾ ਪਾਠ ਦਸਵਾਂ ਹਿੱਸਾ ਬਣਿਆ, ਦਸਵਾਂ ਹੀ ਦਸਵੰਧ ਕੱਢਣਾ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਹੋਰਨਾਂ ਕੋਲੋਂ ਪਾਠ ਕਰਵਾਉਂਦੇ ਨੇ ਮਹਾਤਮਾ ਜਨ, ਆਪ ਬਾਣੀ ਪੜ੍ਹਦੇ ਨੇ। ਜਿਵੇਂ ਬਾਬਾ ਠਾਕਰ ਸਿੰਘ ਜੀ ਪਾਸ ਜਾ ਕੇ ਕਹਿੰਦਾ ਬਾਬਾ ਜੀ ਸਾਡੇ ਆ ਘਰ ਦਾ ਕੰਮ ਨਹੀਂ ਹੁੰਦਾ, ਉਹਨਾਂ ਕਹਿਣਾ ਬਾਣੀ ਪੜ੍ਹੋ ਭਾਈ ਬਾਣੀ, ਫਿਰ ਅਗਲਾ ਕਹਿੰਦਾ ਲਓ ਬਚਨ ਤਾਂ ਕੋਈ ਕਿਹਾ ਹੀ ਨਹੀਂ ਵੀ ਠੀਕ ਹੋਜੂ ਨਾ। ਇਹ ਸੰਸਾਰ ਦੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਬ੍ਰਹਮ ਗਿਆਨੀ ਕੋਈ ਵੀ ਮਹਾਂਪੁਰਖ ਉਹ ਆਪਣੇ ਉੱਤੇ ਸਿੱਧੀ ਗੱਲ ਨਹੀਂ ਲੈਂਦਾ। ਜਾਂ ਕਹਿਣਗੇ ਮਹਾਰਾਜ ਅੱਗੇ ਅਰਦਾਸ ਕਰੋ ਭਾਈ, ਕਿਉਂਕਿ ਅਸਲ ਵਿੱਚ ਸਾਰਿਆਂ ਕਾਰਜਾਂ ਨੂੰ ਸਵਾਰਨ ਵਾਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ। ਇਹਨਾਂ ਦੇ ਹੁੰਦਿਆਂ ਕੋਈ ਬੰਦਾ ਕਿਵੇਂ ਕਹਿ ਸਕਦਾ ਕਿ ਮੈਂ ਤੁਹਾਡਾ ਕੰਮ ਕਰ ਦੂੰਗਾ ਜਾਂ ਉਹ ਤੁਹਾਡਾ ਕੰਮ ਹੋ ਜਾਏਗਾ? ਗੁਰੂ ਗ੍ਰੰਥ ਸਾਹਿਬ ਦੇ ਹੁੰਦਿਆਂ ਆਪਾਂ ਕਿਵੇਂ ਕਹਿ ਸਕਦੇ ਹਾਂ ਜਦੋਂ ਮਹਾਰਾਜ ਬੈਠੇ ਨੇ? ਅਸੀਂ ਤਾਂ ਨਿੱਕੇ ਜਿਹੇ ਕੀੜੇ ਜਿਹੇ ਹਾਂ ਇੱਥੇ, ਸੇਵਾਦਾਰ ਕਿਰਮ। ਅਸੀਂ ਤਾਂ ਸਤਿਗੁਰਾਂ ਕੋਲ ਕਹਿਣ ਭਾਈ ਇੱਥੇ ਬੇਨਤੀ ਕਰਨੀ ਹੈ। ਕਈ ਕਹਿਣਗੇ ਤੁਸੀਂ ਸਾਡੀ ਬੇਨਤੀ ਕਰ ਦਿਓ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਾਂ ਸਿੱਧੀ ਬੇਨਤੀ ਆਪ ਕਰੇ, ਇਹ ਨਹੀਂ ਕਰ ਸਕਦਾ। ਜਦੋਂ ਅਸੀਂ ਸਾਰਿਆਂ ਦੀ ਸੁਣਦੇ ਹਾਂ ਮਰਿਆਦਾ ਪੂਰਵਕ ਬਾਣੀ ਪੜ੍ਹ ਕੇ ਦੇਗ ਕਰਕੇ ਟਕਾ ਪਾਵੇ ਗੋਲਕ ਵਿੱਚ, ਕੋਈ ਮਾਇਆ ਪਾ ਕੇ ਥੋੜ੍ਹੀ ਬਹੁਤ ਖੜ੍ਹ ਕੇ ਬੇਨਤੀ ਕਰੇ, ਜਦੋਂ ਅਸੀਂ ਬੇਨਤੀ ਕਰਦੇ ਹਾਂ ਉਹ ਸਾਡੀ ਕਮਾਈ ਲੈ ਜਾਂਦੇ ਨੇ, ਉਹਨਾਂ ਦਾ ਕੰਮ ਹੋ ਗਿਆ, ਉਹ ਤਾਂ ਇਹ ਹੋ ਗਿਆ ਬਸ, ਮੁੜ ਕੇ ਉਹ ਤਾਂ ਠੀਕ ਠਾਕ ਹੈ, ਉਹਨੇ ਤਾਂ ਨਾ ਅਮਰ ਛਕਿਆ ਮੁੜ ਕੇ ਨਾ ਉਹਨੇ ਬਾਣੀ ਪੜ੍ਹੀ, ਜਦੋਂ ਉਹਨੂੰ ਕੰਮ ਹੋਇਆ ਤਾਂ ਇਹ ਚੰਗਾ ਸੌਦਾ ਲੱਭਿਆ ਉਹਨੇ, ਜਾ ਜੀ ਕਰਦਾ ਅਰਦਾਸ ਕਰਾਉਣ ਆ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਨਹੀਂ ਕਰਨੀ ਅਰਦਾਸ, ਗੁਰਮੁਖਾਂ ਨੂੰ ਕਹਿੰਦੇ ਕਿਸੇ ਦੀ ਅਰਦਾਸ ਨਹੀਂ ਕਰੀ ਦੀ। ਬਹੁਤ ਸਾਰੇ ਲੋਕ ਅਰਦਾਸ ਕਰ ਦਿੰਦੇ ਆ ਕੋਲੋਂ ਹੀ, ਬ੍ਰਹਮ ਗਿਆਨੀ ਬਣ ਜਾਂਦੇ ਕਈ, ਫਿਰ ਆਪਦਾ ਸਾਰਾ ਗਵਾ ਬੈਠਦੇ ਦੂਜੇ ਨੂੰ ਦੇ ਦਿੰਦੇ ਆ। ਸਤਿਗੁਰੂ ਮਹਾਰਾਜ ਕਹਿੰਦੇ ਆਪ ਕਰਨ ਮਿਹਨਤ ਸਾਰੇ ਜਾਣੇ ਤਾਂ ਕਿਰਪਾ ਹੁੰਦੀ ਆ, ਆਪਣੀ ਮਿਹਨਤ ਆਪ ਕਰੋ। ਤਾਂ ਮਹਾਰਾਜ ਕਹਿੰਦੇ ਨੇ ਗੁਰਮੁਖ ਆਂਦਿਨ ਸਬਦੇ ਰਾਤਾ, ਗੁਰਮੁਖ ਯੁਗ ਚਾਰੇ ਹੈ ਜਾਤਾ। ਗੁਰਮੁਖ ਦਿਨ ਰਾਤ ਸ਼ਬਦ ਵਿੱਚ ਰੰਗਿਆ ਰਹਿੰਦਾ, ਇਸ ਲਈ ਗੁਰਮੁਖ ਚਾਰੇ ਯੁੱਗਾਂ ਵਿੱਚ ਪ੍ਰਸਿੱਧ ਹੈ, ਜਾਣਿਆ ਜਾਂਦਾ ਹੈ। ਗੁਰਮੁਖ ਪ੍ਰਹਿਲਾਦ, ਗੁਰਮੁਖ ਧਰੂ ਜੀ, ਜਿੰਨੇ ਵੀ ਹੋਏ ਨੇ ਹੁਣ ਤੱਕ ਗੁਰਮੁਖ, ਉਹਨਾਂ ਨੂੰ ਆਪਾਂ ਅੱਜ ਵੀ ਯਾਦ ਕਰਦੇ। ਜਦ ਇਹ ਕਥਾ ਆਵੇਗੀ ਨਾ ਸਿੱਧ ਗੋਸ਼ਟ 'ਤੇ, ਉੱਥੇ ਸਤਿਗੁਰੂ ਬਹੁਤ ਦੱਸਣਗੇ ਗੁਰਮੁਖ ਰਾਮ ਚੰਦਰ ਜੀ ਨੂੰ, ਗੁਰਮੁਖ ਭਭੀਖਣ ਜੀ ਨੂੰ, ਗੁਰਮੁਖ ਵਸਿਸ਼ਠ ਮੁਨੀ ਨੂੰ, ਗੁਰਮੁਖ ਬਹੁਤ ਜਾਣਿਆਂ ਨੂੰ ਉੱਥੇ ਗੁਰਮੁਖ ਦੱਸਣਗੇ ਸੱਚੇ ਪਾਤਸ਼ਾਹ ਕਿ ਦੁਨੀਆਂ 'ਚ ਗੁਰਮੁਖ ਕਿੰਨੇ ਹੋਏ ਨੇ ਅਤੇ ਕਿਹੜੇ ਕਿਹੜੇ ਗੁਰਮੁਖ ਹੋਏ ਨੇ, ਉੱਥੇ ਦੱਸਣਗੇ ਉਸ ਵਕਤ। ਇੱਥੇ ਵੀ ਅੱਜ ਸ਼ਬਦ ਸਾਰਾ ਗੁਰਮੁਖਾਂ ਦਾ ਹੀ ਹੋ ਰਿਹਾ। ਗੁਰਮੁਖ ਗੁਣ ਗਾਵੈ ਸਦਾ ਨਿਰਮਲ, ਸਬਦੇ ਭਗਤ ਕਰਾਵਣਿਆ। ਗੁਰਮੁਖ ਸਦਾ ਹੀ ਨਿਰਮਲ ਸ਼ੁੱਧ ਸਰੂਪ ਪਰਮਾਤਮਾ ਦੇ ਗੁਣਾਂ ਨੂੰ ਗਾਉਂਦੇ ਨੇ, ਨਿਰਮਲ ਬਾਣੀ ਪੜ੍ਹਦੇ ਨੇ, ਆਪ ਨਿਰਮਲ ਮਨ ਹੋ ਕੇ ਨਿਰਮਲ ਹੋਏ ਕਰ ਇਸ਼ਨਾਨਾ, ਪਹਿਲਾਂ ਇਸ਼ਨਾਨ ਕਰਕੇ ਨਿਰਮਲ ਹੁੰਦੇ ਨੇ। ਰਾਮਦਾਸ ਸਰੋਵਰ ਨਹਾਤੇ, ਸਭ ਉਤਰੇ ਪਾਪ ਕਮਾਤੇ, ਨਿਰਮਲ ਹੋਏ ਕਰ ਇਸ਼ਨਾਨਾ, ਗੁਰਪੂਰਾ ਕੀਨੇ ਦਾਨਾ। ਜਾਂ ਨਿਰਮਲ 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 ਤੇਰੀ ਬਾਣੀ ਸੁਣਦੇ ਨੇ, ਉਹਨਾਂ ਦਾ ਖਾਣਾ ਹੁੰਦਾ ਨਿਰਮਲ, ਖਾਣਾ ਪੀਣਾ ਪਵਿੱਤਰ ਹੈ, ਦਿੱਤੋਂ ਰਿਜਕ ਸੰਭਾਹ, ਉਹਨਾਂ ਦੀ ਕਮਾਈ ਹੱਕ ਦੀ ਨਿਰਮਲ ਹੈ, ਉਹਨਾਂ ਦੀ ਹਰ ਚੀਜ਼ ਮੈਲ ਤੋਂ ਰਹਿਤ ਹੋ ਜਾਂਦੀ ਗੁਰਮੁਖਾਂ ਦੀ, ਅਤੇ ਇਸ ਕਰਕੇ ਉਹ ਸ਼ੁੱਧ ਸਰੂਪ ਪਰਮਾਤਮਾ ਦੇ ਗੁਣਾਂ ਨੂੰ ਗਾਉਂਦੇ ਨੇ ਅਤੇ ਗੁਰ ਸ਼ਬਦ ਦੁਆਰਾ ਆਪ ਭਗਤੀ ਕਰਦੇ ਨੇ, ਹੋਰਨਾਂ ਤੋਂ ਭਗਤੀ ਕਰਾਉਂਦੇ ਨੇ। ਆਪ ਭਗਤੀ ਕਰਨ ਨੂੰ ਠੀਕ ਹੈ ਬਹੁਤ ਵੱਡੀ ਗੱਲ ਹੈ, ਪਰ ਦੂਜਿਆਂ ਨੂੰ ਭਗਤੀ ਕਰਾਉਣੀ ਹੋਰ ਜ਼ਿਆਦਾ ਵੱਡੀ ਗੱਲ ਹੈ। ਆਪਾਂ ਹਰੇਕ ਨੂੰ ਆਮ ਤੌਰ 'ਤੇ ਕਹਿੰਦੇ ਆਓ ਜੀ ਗੁਰਮੁਖੋ ਪਿਆਰਿਓ, ਇਹ ਸੁਣ ਲਓ ਵੀ ਗੁਰਮੁਖ ਹੁੰਦਾ ਕੌਣ ਹੈ ਅਤੇ ਕਿੰਨੇ ਵੱਡੇ ਅੱਖਰ ਨੂੰ ਆਪਾਂ ਐਵੇਂ ਵਰਤ ਲੈਂਦੇ ਹਰੇਕ 'ਤੇ ਹੀ। ਮਹਾਰਾਜ ਕਹਿੰਦੇ ਇਹ ਗੁਰਮੁਖ ਹੁੰਦਾ ਜੋ ਨਿਰਮਲ ਹੁੰਦਾ, ਨਿਰਮਲ ਬਾਣੀ ਪੜ੍ਹਨ ਵਾਲਾ, ਸ਼ੁੱਧ ਮਨ ਵਾਲਾ, ਸ਼ੁੱਧ ਖਾਣਾ ਖਾਣ ਵਾਲਾ, ਜਿਹਦੇ ਸਿਰ ਤੋਂ ਲੈ ਕੇ ਪੈਰਾਂ ਤੱਕ ਸ਼ੁੱਧਤਾ ਹੀ ਸ਼ੁੱਧਤਾ ਹੈ, ਆਪ ਭਗਤੀ ਕਰਨ ਵਾਲਾ, ਹੋਰਨਾਂ ਤੋਂ ਭਗਤੀ ਕਰਾਉਣ ਵਾਲਾ। ਵਾਹਿਗੁਰੂ ਹੈ ਅੰਧ ਅੰਧਾਰਾ, ਜਮ ਕਾਲ ਗਰਠੇ ਕਰਹਿ ਪੁਕਾਰਾ। ਸੋ ਗਰਠੇ, ਗਰੱਠੇ ਹੁੰਦੇ ਨੇ, ਇਹ ਹੁਣ ਅੱਖਰ ਬਦਲ ਗਿਆ ਗਰੱਸੇ ਵਿੱਚ, ਗਰੱਠੇ ਗਰੱਸੇ ਹੋਏ ਫੜੇ ਹੋਏ। ਗੁਰਾਂ ਤੋਂ ਬਿਨਾਂ ਜਿਹੜੇ ਅੰਧੇ ਅਗਿਆਨੀਆਂ ਨੂੰ ਅਗਿਆਨ ਰੂਪ ਹਨੇਰਾ ਬਣਿਆ ਹੀ ਰਹਿੰਦਾ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਫਰਮਾਉਂਦੇ ਨੇ, ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਔਰ ਇਸੇ ਪ੍ਰਕਾਰ ਜੇ ਸੌ ਚੰਦਾ ਉਗਵੈ ਸੂਰ ਚੜ੍ਹੈ ਹਜ਼ਾਰ, ਇਹਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚੱਲ ਹੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ, ਹਮ ਲਾਵੇ ਆਪਣ ਪਾਲੀ। ਅਗਿਆਨ ਰੂਪ ਹਨੇਰਾ ਬਣਿਆ ਹੀ ਰਹਿੰਦਾ ਅੰਦਰ, ਅਤੇ ਜਮਕਾਲ ਦੇ ਗਰੱਠੇ ਹੁੰਦੇ ਨੇ ਫੜੇ ਹੋਏ, ਪੁਕਾਰਾਂ ਕਰਦੇ ਰਹਿੰਦੇ ਨੇ, ਜਮਕਾਲ ਦੇ ਪਹਿਲਾਂ ਹੀ ਚੱਕਰ 'ਚ ਹੁੰਦੇ ਨੇ, ਉਹ ਪਹਿਲਾਂ ਹੀ ਉਹਦੀ ਨਿਗਾਹ 'ਚ ਹੁੰਦੇ ਨੇ, ਕਿਉਂਕਿ ਅੰਧ ਅੰਧਾਰਾ ਅਗਿਆਨਤਾ ਦਾ ਛਾਇਆ ਹੋਇਆ ਪਹਿਲਾਂ ਹੀ। ਅੰਧਨ ਰੋਗੀ ਬਿਸਟਾ ਕੇ ਕੀੜੇ, ਬਿਸਟਾ ਮਹਿ ਦੁੱਖ ਪਾਵਣਿਆ। ਮਨਮੁੱਖ ਜਿਹੜੇ ਬੰਦੇ ਦਿਨ ਰਾਤ ਰੋਗੀ ਨੇ, ਉਹ ਹਉਮੈ ਦੇ ਰੋਗੀ, ਮਾਇਆ ਦੇ ਰੋਗੀ, ਵਿਕਾਰਾਂ ਦੇ ਰੋਗੀ, ਗੰਦਗੀ ਦੇ ਕੀੜੇ ਹੋ ਕੇ ਉਹ ਗੰਦਗੀ ਦੇ ਵਿੱਚ ਹੀ ਦੁੱਖ ਪਾਉਂਦੇ ਰਹਿੰਦੇ ਨੇ। ਬਾਹਰ ਖਿੱਚਣ ਦਾ ਯਤਨ ਕਰਦੇ ਹਾਂ ਆਪਾਂ, ਆਓ ਬਾਹਰ ਕੱਢ ਲਈਏ ਤੁਹਾਨੂੰ ਜੀ, ਕਹਿੰਦੇ ਨਹੀਂ ਜੀ ਅਸੀਂ ਤਾਂ ਇੱਥੇ ਹੀ ਚੰਗੇ ਹਾਂ। ਆਓ ਕੋਈ ਕਥਾ ਕੀਰਤਨ ਦੀ ਗੱਲ ਕਰੀਏ, ਨਹੀਂ ਜੀ ਅਸੀਂ ਤਾਂ ਇੱਥੇ ਹੀ ਚੰਗੇ ਹਾਂ। ਟੇਢੀ ਪਾਗ ਟੇਢੇ ਚਲੇ ਲਾਗੇ, ਵੀਰੇ ਖਾਨ ਭਾਓ ਭਗਤ ਸਿਉਂ ਕਾਜ ਨਾ ਕਛੂ ਹੈ, ਮੇਰੋ ਕਾਮ ਦੀ ਬਾਨ। ਕਿਉਂਕਿ ਕਹਿੰਦੇ ਸਾਡਾ ਜਿਹੜਾ ਖਾਣਾ ਹੈ ਉਹ ਦੈਂਤਾਂ ਵਾਲਾ, ਭਾਈ ਅਸੀਂ ਉੱਥੇ ਹੀ ਠੀਕ ਹਾਂ। ਉਹ ਬਿਸਟਾ ਦੇ ਕੀੜੇ, ਗੰਦਗੀ ਦੇ ਕੀੜੇ, ਗੰਦਗੀ ਦੇ ਵਿੱਚ ਹੀ ਦੁੱਖ ਪਾਉਂਦੇ ਨੇ। ਗੁਰਮੁਖ ਆਪੇ ਕਰੇ ਕਰਾਏ, ਗੁਰਮੁਖ ਹਿਰਦੈ ਬੁੱਠਾ ਆਪ ਆਏ। ਗੁਰਮੁਖ ਆਪ ਭਗਤੀ ਕਰਦੇ ਨੇ, ਹੋਰਨਾਂ ਕੋਲੋਂ ਕਰਾਉਂਦੇ ਨੇ, ਇਸ ਲਈ ਗੁਰਮੁਖਾਂ ਦੇ ਹਿਰਦੇ ਵਿੱਚ ਵਾਹਿਗੁਰੂ ਆਪ ਆ ਕੇ ਵੱਸਦਾ। ਇਹ ਜੀ ਗੁਰਮੁਖ ਭਗਤੀ ਕਿਵੇਂ ਕਰਦੇ ਨੇ, ਕਹਿੰਦੇ ਗੁਰਮੁਖ ਆਪੇ ਕਰੇ ਕਰਾਏ। ਗੁਰਮੁਖ ਪਰਮਾਤਮਾ ਮੁਖੀ ਗੁਰੂ ਦੇ ਰਾਹੀਂ ਆਪ ਹੀ ਕਰਦਾ ਕਰਾਉਂਦਾ ਸਾਰਾ ਕੁਛ, ਬੈਠਾ ਤਾਂ ਆਪ ਹੀ ਹੈ। ਸੋ ਆਪੇ ਸਾਹੂ ਆਪੇ ਬਣਜਾਰਾ, ਸਭ ਕੁਛ ਆਪ ਹੀ ਹੈ। ਪਰਮਾਤਮਾ ਸਤਿਗੁਰੂ ਰੂਪ ਹੋ ਕੇ ਆਪਣੇ ਵਿੱਚੋਂ ਹੀ ਸ੍ਰਿਸ਼ਟੀ ਸਾਜ ਕੇ ਆਪ ਗੁਰੂ ਰੂਪ ਹੋ ਕੇ ਬੈਠੇ ਨੇ, ਆਪ ਹੀ ਸੰਗਤ ਰੂਪ ਬੈਠੇ ਨੇ, ਆਪ ਹੀ ਉਪਦੇਸ਼ ਕਰਨ ਵਾਲੇ ਨੇ, ਆਪ ਹੀ ਸੁਣਨ ਵਾਲੇ ਨੇ, ਆਪ ਹੀ ਕਮਾਉਣ ਵਾਲੇ ਨੇ। ਉਹ ਤਾਂ ਖੇਡਾਂ ਖੇਡਦਾ ਰਹਿੰਦਾ, ਇੱਕਨਾਂ ਨੂੰ ਮਨਮੁੱਖ ਬਣਾ ਦਿੰਦਾ, ਇੱਕਨਾਂ ਨੂੰ ਗੁਰਮੁਖ ਬਣਾ ਦਿੰਦਾ, ਇੱਕਨਾਂ ਦੇ ਮਨ ਵਿੱਚ ਉਹੀ ਗੱਲ ਚੰਗੀ ਲੱਗਦੀ ਹੈ, ਇੱਕਨਾਂ ਨੂੰ ਮਾੜੀ ਲੱਗਦੀ। ਇਹ ਉਹਨਾਂ ਦੀ ਆਪਣੀ ਖੇਡ ਹੀ ਹੁੰਦੀ ਹੈ। ਇੱਕ ਉਸੇ ਦੀ ਨਿੰਦਾ ਕਰੀ ਜਾਂਦੇ ਨੇ, ਇੱਕ ਉਸੇ ਨੂੰ ਸਲਾਹੀ ਜਾਂਦੇ ਨੇ। ਇਹ ਵੀ ਪਰਮਾਤਮਾ ਦੀ ਆਪਣੀ ਖੇਡ ਹੀ ਹੈ। ਔਰ ਗੁਰਮੁਖਾਂ ਦੇ ਹਿਰਦੇ 'ਚ ਆਪ ਆ ਕੇ ਵੱਸ ਜਾਂਦੇ ਨੇ। ਨਾਨਕ ਨਾਮ ਮਿਲੈ ਵਡਿਆਈ, ਪੂਰੇ ਗੁਰ ਤੇ ਪਾਵਣਿਆ। ਮਹਾਰਾਜ ਫਰਮਾਉਂਦੇ ਨੇ ਕਿ ਨਾਮੀ ਦੇ ਨਾਮ ਜਪਣ ਕਰਕੇ ਸੱਚੀ ਦਰਗਾਹ ਸੱਚਖੰਡ ਦੇ ਵਿੱਚ ਵਡਿਆਈ ਮਿਲਦੀ ਹੈ। ਗੁਰਮੁਖਾਂ ਨੂੰ ਨਾਮ ਦੀ ਵਡਿਆਈ ਵੱਡੀ, ਭਗਤੀ ਦਾ ਸਿਰੋਪਾਉ ਮਿਲਦਾ ਉਹਨਾਂ ਨੂੰ। ਪਰ ਨਾਮ ਕਹਿੰਦੇ ਕਿੱਥੋਂ ਪ੍ਰਾਪਤ ਹੁੰਦਾ? ਪੂਰਿਆਂ ਗੁਰਾਂ ਤੋਂ ਨਾਮ ਦੀ ਪ੍ਰਾਪਤੀ ਹੁੰਦੀ। ਨਾਮ ਮਿਲੈ ਵਡਿਆਈ, ਪੂਰੇ ਗੁਰ ਤੇ ਪਾਵਣਿਆ, ਧੰਨ ਗੁਰੂ ਨਾਨਕ ਸਾਹਿਬ ਗੁਰੂ ਅਮਰਦਾਸ ਜੀ ਫਰਮਾਉਂਦੇ ਨੇ।